नानक मन भाणा, ओ नानक मन भाणा।
ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।
Hey! शरण तुम्हारी, सतगुरु आयो शरण तुम्हारी।
देखता छूट वाले के टूटी है हम निर्गुण लहू बारी,
नानक दास मेरी शरणाई, नानक दास नानक दास मेरी शरणाई।
वाहे गुरु
सतनाम श्री वाहे गुरु साहिब जियो, एक ओंकार सतनाम करता पुरख निरपौ निर्वैर, अकाल मूरत अजुनी सैपं गुरु प्रसाद जप, आदि सच जुगाद सच है पी सच, नानक होसी पी सच। सोचे सोच न होवई जे सोची लख बार, चुपे चुप न होवई जे लाए रहा लिवतार। भुखिया भुख ना उतरी जे बन्ना पुरिया पार, सहस सियाण पालख हो गे ताइक न चले नाल, किव सचियर हुई है किव कूड़े टुटे पाल, हुक्म रजाई चलना नानक लिखिया नाल। हुक्मी होवन आकार हुक्म न कहिया जाई, हुक्मी होवन जिया हुक्म मिले वडियाई। हुक्मी उत्तम नीच हुक्म लिख दुख सुख पाई है, इक ना हुक्मी बखसीस इक हुक्मी सदा पवाई है। हुक्म अंदर सब को बाहर हुक्म ना कोई, नानक हुक्म जे बुझे ता हो मैं कह ना कोई। गावे को तान होवे किसे तान, गावे को दात जाने निशान, गावे को गुण वड्याई आचार, गावे को विद्या विखम विचार, गावे को साज करे तन खेह, गावे को जिये ले फिर देह, गावे को जापे दिसे दूर, गावे को वेखे हद राह दूर। कथना कथी ना वे तोट, कथ कथ कथी कोटि कोट कोट, देदा देले दे थक पाहे, जुगा जुगंतर खाहे खाहे। हुक्मी हुक्म चलाए राहो, नानक विगसे वे परवाहो। साचा साहिब साच नाए, पाखे अपाओ अपार, आख है मंग है देहे देहे, दात करे दातार। फेर के अगे रखिए जित दिसे दरबार, मोहों के बोलन बोलिए जित सुन तरे प्यार। अमृत वेला सच नाओ वड्याई विचार, करमी आवे कपड़ा नदरी मुख द्वार, नानक एवे जानिए सब आपे सचियार। थापे आ ना जाए किता ना होए, आपे आप निरंजन सोए, जिन सेवया तिन पाया मान। नानक गावीए गुण निदान, गावीए सुनिए मन रखिए, पाओ दुख पर हर सुख कर ले जाए। गुरमुख नादं गुरमुख वेदं, गुरमुख रहिया समाई, गुर ईसर गुर गोरख बर्मा गुर पार्वती माई। जे हो जाना आखा नाही, कहना कथन न जाई, गुरा एक देह बुझाई। سب ناجیاں کا اک داتا سو میں وسر نہ جائی تیرتھ نا واج تس پاوا ون پانی کے نائے کری جیتی سرٹھ پائی ویکھا ون کرما کے ملے لئی مات وچ رتن جواہر مانک جیک گر کی سکھ سنی گرا اک دہ بجائی سب نا جیا کا اک داتا سو میں وسر نہ جائی جے جگ چارے آر جا ہورد سونی ہوئے نواں کھنڈا وچ جانی ہے نال چلے سب کوئے چنگا نو رکھائے کہ جس کیرت جگ لے جے تس نظر نہ آوئی تا بات نہ پچھے کے کیٹا اندر کیٹ کر دوسی دوس تارے نانک نرگن گن کرے گن ونتیاں گن دے تیہا کوئے نہ سجائی جے تس گن کوئے کرے سنے سدھ پیر سرناتھ سنے ترد تبل آکاس سنے دیپ لو پاتال سنے پوہے نہ سکے کال نانک پگتا سدا ویگاس سنے دکھ پاپ کا ناس سنے ایسر برما اند سنے مکھ سالاہن مند سنے جوگ جگت تن پید سنے
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
सहस तब नैन नाना नैन है तोहे को सहस मूरत नाना एक तोही वाहिगुरु सहस पद विमल नाना एक पद गंध बिन सहस तब गंध एव चलत मोही वाहिगुरु सब में जोत जोत है सोए तिसके चानण सब मैं चानण होए गुर साखी जोत परगट होए वाहिगुरु जोत इस पावे सो आरती होए हर चरण कमल मकरंद लोभित मनो अन दिनो मोहे आही प्यासा कृपा जल दे नानक सारंग को हुए जाते तेरे नाम वासा वाहिगुरु नाम तेरो आरती भजन मुरारे हके नाम बिना झूठे सगल पसारे वाहिगुरु नाम तेरो आसनो नाम तेरो उरसा नाम तेरा केसर
बिग ग्रोसरी Fresh fruits, vegetables, Indian spices, fresh meats and sweets. First Indian grocery store in Orangeville. Poncho 163 First Street, Orangeville. Grocery shopping le poncho Fig Grocers de 647-762-1489. Great savings, fresh produce, great service, Fig Grocers. Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9292. 905-564-9292. Stargate Logistics.
ਬਲਜਿੰਦਰ ਸਿੰਘ ਤੰਬਰੋ ਵੱਲੋਂ ਪੈਰ ਪੈਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ WTOR 770 AM ਡਾਲ ਤੇ ਤੁਸੀਂ ਵਿਰਾਸਤ ਰੇਡੀਓ ਟਰੱਕਿੰਗ ਰੇਡੀਓ ਸੁਣ ਰਹੇ ਹੋ ਅਤੇ ਵਿਰਾਸਤ ਟੀਵੀ ਟਰੱਕਿੰਗ ਟੀਵੀ ਵੱਖ ਵੱਖ ਪਲੇਟਫਾਰਮ 'ਤੇ ਦੇਖ ਰਹੇ ਹੋ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਦੇ ਵਿੱਚ 770 AM ਡਾਲ ਤੇ 2 ਘੰਟੇ ਦਾ ਪ੍ਰੋਗਰਾਮ ਚੱਲਣਾ ਸੋ 9 ਵਜੇ ਤੱਕ ਪ੍ਰੋਗਰਾਮ ਚੱਲਣਾ ਵੀਕਡੇ ਵਿੱਚ ਸਾਨੂੰ ਤੁਸੀਂ ਸੁਣਦੇ ਹੋ 7 ਵਜੇ ਤੋਂ ਲੈ ਕੇ 8 ਵਜੇ ਤੱਕ ਸੋ ਮਾਰਚ ਦੀ ਪਹਿਲੀ ਤਰੀਕ ਤੋਂ 7-8 ਹੋ ਜਾਣਾ ਪਰ ਜਿਹੜੇ ਇੱਕ ਦਿਨ ਹੈਗਾ ਫਰਵਰੀ ਦਾ ਹੈਗਾ ਆ ਉਹਦੇ ਵਿੱਚ ਆਪਾਂ 7:15-8 ਵਜੇ ਤੱਕ ਹੋਣਾ ਸੋ ਇੱਕ ਘੰਟੇ ਦਾ ਪ੍ਰੋਗਰਾਮ ਵੀਕਡੇ ਵਿੱਚ ਮੰਡੇ ਟੂ ਫਰਾਈਡੇ 770 AM ਡਾਇਲ ਤੇ CKMS 102.7 FM ਤੇ 102.7 FM CKMS ਕਿਚਨ ਵਾਲਰੂ ਦੇ ਏਰੀਆ ਵਿੱਚ ਆ ਉੱਥੇ ਤੁਸੀਂ 7-9 ਡੇਲੀ ਪ੍ਰੋਗਰਾਮ ਮੰਡੇ ਟੂ ਫਰਾਈਡੇ ਸੁਣਦੇ ਹੋ ਰਿਸਪੋਂਸ ਦੇਣ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੀ ਐਪ ਹੁੰਦੀ ਆ ਟਰੱਕਿੰਗ ਟੂਡੇ ਟੀਵੀ ਅਤੇ ਵਿਰਾਸਤ ਟੀਵੀ ਸੋ ਟਰੱਕਿੰਗ ਟੂਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਜਿੱਥੇ ਹੀ ਬੈਠੇ ਹੋ ਭਾਵੇਂ ਤੁਸੀਂ ਕਾਰ ਵਿੱਚ ਸੁਣਨਾ ਹੋਵੇ ਭਾਵੇਂ ਘਰ ਬੈਠ ਕੇ ਜਾਂ ਕਿਤੇ ਜਾ ਰਹੇ ਹੋ ਸੁਣਨਾ ਹੋਵੇ ਸੁਣ ਸਕਦੇ ਹੋ ਜੀ ਐਪ ਤੁਹਾਡੇ ਕੋਲ ਹੈਗੀ ਆ ਟਰੱਕਿੰਗ ਟੂਡੇ ਟੀਵੀ ਦੀ 24 ਘੰਟੇ 7 ਦਿਨ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ ਦੇਖ ਸਕਦੇ ਹੋ ਤੁਹਾਡਾ ਆਪਣਾ ਹੀ ਇੱਕ ਕਮਿਊਨਿਟੀ ਦਾ ਪਲੇਟਫਾਰਮ ਜੋ ਕੁਝ ਕਮਿਊਨਿਟੀ ਵਿੱਚ ਹੋ ਰਿਹਾ ਉਹਦੀ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ ਅਤੇ 24 ਘੰਟੇ 7 ਦਿਨ ਲਾਈਵ ਖਬਰਾਂ ਤੁਹਾਨੂੰ ਮਿਲਦੀਆਂ ਖਬਰਾਂ ਪੜ੍ਹਨ ਵਾਸਤੇ ਪੰਜਾਬੀ ਵਿੱਚ ਇੰਗਲਿਸ਼ ਵਿੱਚ ਦੇ ਨਾਲ ਦੀ ਨਾਲ ਵੈਦਰ ਮੌਸਮ ਦਾ ਹਾਲ ਚਾਲ ਬਿਲਕੁਲ ਲਾਈਵ ਦੇਖਣ ਨੂੰ ਤੁਹਾਨੂੰ ਮਿਲ ਜਾਂਦਾ ਹੈਗਾ ਸੋ ਫਰਵਰੀ ਮਹੀਨੇ ਦੀ 26 ਤਰੀਕ ਹੈ ਦਿਨ ਸ਼ਨੀਵਾਰ ਤੁਹਾਡਾ ਵੈਲਕਮ ਕਰਦੇ ਹਾਂ ਰੇਡੀਓ ਦੇ ਉੱਪਰ ਟੀਵੀ ਦੇ ਉੱਪਰ ਅਤੇ ਨਾਲ ਵੱਖ ਵੱਖ ਸਟ੍ਰੀਮਿੰਗ ਡਿਵਾਈਸ ਦੇ ਉੱਪਰ ਤੁਹਾਡਾ ਆਪਾਂ ਵੈਲਕਮ ਕਰਦੇ ਹਾਂ ਸੂਰਜ ਦੇਵਤਾ ਜੀ 6:58 ਦੇ ਬਾਹਰ ਆਏ ਸੀ ਛੁੱਪ ਜਾਣਗੇ 6:02 ਦੇ ਠੰਡ ਆ ਮਾਈਨਸ ਦਾ ਟੈਂਪਰੇਚਰ ਚੱਲ ਰਿਹਾ ਜਸਟ ਬੀ ਕੇਅਰਫੁਲ ਕਈ ਵਾਰੀ ਧੁੱਪ ਨਿਕਲਦੀ ਬੰਦਾ ਸੋਚਦਾ ਪਤਾ ਨਹੀਂ ਕਿੰਨੀ ਵਧੀਆ ਮੌਸਮ ਹੋਵੇਗਾ ਵਧੀਆ ਦੇਖਣ ਨੂੰ ਲੱਗਦਾ ਪਰ ਠੰਡ ਕਾਫੀ ਹੁੰਦੀ ਆ ਸਾਡੇ ਬੱਚੇ ਜਦੋਂ ਆਪਾਂ ਸਵੇਰੇ ਸਵੇਰੇ ਸਟੂਡੀਓ ਆਈਦਾ ਬੱਸ ਲੈ ਕੇ ਚੜ੍ਹਦੇ ਹੁੰਦੇ ਆ ਤੁਰਦੇ ਹੁੰਦੇ ਆ ਕਿਤੇ ਆਈਸ ਆ ਕਿਤੇ ਸਨੋਅ ਆ ਮਿਹਨਤ ਕਰਨ ਲੱਗੇ ਹੋਏ ਆ ਸਾਡੀ ਉਸ ਕੰਟਰੀ ਵਾਸਤੇ ਇੰਡੀਆ ਨੇ ਕੱਖ ਨਹੀਂ ਛੱਡਿਆ ਤਾਂ ਹੀ ਤਾਂ ਬਾਹਰ ਫਿਰਦੇ ਆ ਨਾ ਸੋ ਜਿੱਥੇ ਬੱਚੇ ਪੜ੍ਹਾਈ ਕਰਨ ਯੂਕਰੇਨ ਦੇ ਵਿੱਚ ਬਾਹਰ ਤੁਰੇ ਹੋਏ ਹਨ ਅਸੀਂ ਕੋਈ ਯੂਨੀਵਰਸਿਟੀ ਕਾਲਜ ਨਹੀਂ ਖੋਲ੍ਹ ਸਕੇ ਜਾਂ ਵਧੀਆ ਤਰੀਕੇ ਨਾਲ ਪੜ੍ਹਾ ਨਹੀਂ ਸਕੇ ਆਪਣੀ ਕੰਟਰੀ ਕਿਸੇ ਨਾ ਕਿਸੇ ਤਰੀਕੇ ਨਾਲ ਛੱਡ ਕੇ ਜਾ ਰਹੇ ਹਨ ਕਿਉਂਕਿ ਉੱਥੇ ਹੈ ਨਹੀਂ ਕੋਈ ਛੱਡਿਆ, ਬਹੁਤ ਘੱਟ ਆ। ਅਮੀਰਾਂ ਵਾਸਤੇ ਵੱਖਰੀ ਇੱਕ ਜ਼ਿੰਦਗੀ ਹੈਗੀ ਆ, ਉਹ ਵੀ ਇੱਧਰ ਨੂੰ ਭੱਜਦੇ ਆ ਕਿਉਂਕਿ ਨਾ ਪੈਸਾ ਕਢਾ ਸਕਦੇ ਆ, ਜੇ ਕਢਾਉਣ ਲੱਗਦੇ ਕਹਿੰਦੇ ਥੋੜ੍ਹਾ ਬਹੁਤਾ ਸਾਨੂੰ ਵੀ ਦੇ ਦੇਵੋ। ਸੋ ਦੈਟਸ ਵਾਈ ਦੀਜ਼ ਖੇਜ਼ ਹੇਅਰ ਐਂਡ ਕੈਂਡ ਆ, ਚਾਹੇ ਟੋਰਾਂਟੋ ਹੋਵੇ, ਵੈਂਕੂਵਰ ਹੋਵੇ, ਬੈਰੀ ਹੋਵੇ, ਸਾਰੇ ਪਾਸੇ ਫੈਲੇ ਹੋਏ ਹਨ। ਬੱਚੇ ਜਿੱਥੇ ਜੋਬਸ ਲੱਭਦੇ ਹਨ ਉੱਥੇ ਨਾਲ ਦੀ ਨਾਲ ਪੜ੍ਹ ਕੇ ਪੱਕੇ ਹੋਣਾ ਚਾਹੁੰਦੇ ਆ, ਹਰ ਇੱਕ ਬੰਦਾ ਪੱਕਾ ਹੋਣਾ ਚਾਹੁੰਦਾ। ਇਹ ਨਾ ਸੋਚਿਓ ਵੀ ਕਿੱਦਾਂ ਆ ਗਿਆ, ਕੀ ਕਰਦੇ, ਕਿੱਥੋਂ ਆ ਗਏ, ਕੌਣ ਇਹਨੂੰ ਸੰਭਾਲਦਾ। ਇੱਕ ਇੱਕ ਕਮਰੇ ਵਿੱਚ ਰਹਿ ਰਹੇ ਹਨ, ਆਪਣੀ ਜ਼ਿੰਦਗੀ ਕੱਟ ਰਹੇ ਹਨ, ਸਾਥ ਦਿਆ ਕਰੋ। ਮੈਂ ਬੱਚਿਆਂ ਨੂੰ ਵੀ ਕਹਿੰਦਾ, ਕਈ ਵਾਰੀ ਜਿਹੜੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਸੋਸ਼ਲ ਮੀਡੀਆ 'ਤੇ, ਉੱਧਰ ਗੰਦ ਨਾ ਪਾਇਆ ਕਰੋ, ਜਿੱਥੇ ਬੇਸਮੈਂਟ ਵਿੱਚ ਬੜਾ ਮੈਸ ਲੱਗਦਾ ਲੱਗਦਾ ਸਫਾਈ ਰੱਖਿਆ ਕਰੋ, ਆਪਣੇ ਆਪ ਨੂੰ ਹੋਰ ਚੰਗਾ ਬਣਾਓ, ਜੋ ਹੋ ਗਿਆ ਛੱਡੋ ਪਿੱਛੇ, ਹੁਣ ਤੋਂ ਸ਼ੁਰੂ ਕਰ ਦੇਵੋ। ਸੋ ਸਫਾਈ ਰੱਖਣੀ ਬੜੀ ਜ਼ਰੂਰੀ ਆ, ਸਾਥ ਦੇਣਾ ਬੜਾ ਜ਼ਰੂਰੀ ਆ। ਜਿੰਨੇ ਵੀ ਬਿਜ਼ਨਸਮੈਨ ਹਨ, ਹਾਇਰ ਕੀਤੇ ਹੋਏ ਆ ਬੱਚੇ, ਉਹਨਾਂ ਦੇ ਪੈਸੇ ਟਾਈਮ ਸਿਰ ਜ਼ਰੂਰ ਦੇ ਦਿਆ ਕਰੋ, ਫੀਸ ਵੀ ਭਰਨੀ ਹੁੰਦੀ ਆ, ਬੱਸ ਦੀ ਟਿਕਟ ਵੀ ਲੈਣੀ ਹੁੰਦੀ, ਖੁਰਬ ਥੋੜ੍ਹਾ ਬਹੁਤਾ ਖਾਣਾ ਵੀ ਹੁੰਦਾ ਆ। ਸੋ ਰਲ ਮਿਲ ਕੇ ਜ਼ਿੰਦਗੀ ਚੱਲਦੀ ਆ। ਸਾਨੂੰ ਕਾਫ਼ੀ ਦੇਰ ਹੋ ਆਇਆ ਨੂੰ ਕੈਨੇਡਾ ਦੇ ਵਿੱਚ, ਸਾਰਿਆਂ ਨੇ ਬੜਾ ਔਖਾ ਟਾਈਮ ਕੱਟਿਆ, ਜਿੱਥੇ ਰੇਸਿਜ਼ਮ ਸੀਗੀ, ਕੋਈ ਯੂਟਿਊਬ, ਕੋਈ ਫੇਸਬੁੱਕ, ਫੋਨ ਹੱਥ ਵਿੱਚ ਨਹੀਂ ਸੀਗੇ, ਬੱਸ ਚੜ੍ਹ ਚੜ੍ਹ ਕੇ ਔਖੇ ਇੱਕ ਦੂਸਰੀ ਜਗ੍ਹਾ 'ਤੇ ਪਹੁੰਚੇ, ਪੇਪਰ ਉੱਪਰ ਮੈਪ ਹੁੰਦਾ ਸਾ, ਦੇਖ ਕੇ ਪਹੁੰਚ ਜਾਂਦੇ ਸੀਗੇ। ਸੋ ਅੱਜ ਕੱਲ੍ਹ ਫੋਨ ਦੇ ਉੱਪਰ ਮੈਪ, ਇਨਫੋਰਮੇਸ਼ਨ ਸਾਰੇ ਪਾਸੇ ਹੈਗੀ ਹੈ। ਸੋ ਟਾਈਮ ਚੇਂਜ ਹੋ ਗਿਆ, ਸਭ ਕੁਝ ਚੇਂਜ ਹੋ ਜਾਂਦਾ, ਇੱਕ ਦੂਸਰੇ ਦਾ ਸਾਥ ਦੇ ਕੇ ਚੱਲਣਾ ਜ਼ਰੂਰ, ਸਾਥ ਦਿਆ ਕਰੋ। ਸੋ ਆਪਣੇ ਹੀ ਬੱਚੇ ਹਨ, ਇਹਨਾਂ ਨੇ ਹੀ ਮਲਟੀ ਮਿਲੀਅਨਰ ਬਣਨਾ, ਇਹਨਾਂ ਨੇ ਹੀ MP, MLA, ਪ੍ਰਾਈਮ ਮਿਨਿਸਟਰ ਬਣਨਾ, ਇਹਨਾਂ ਨੇ ਹੀ ਕੰਟਰੀ ਸਾਂਭਣੀ ਆ, ਜੇ ਤੁਸੀਂ ਸਾਂਭ ਲਉਂਗੇ, ਗਾਰੰਟੀ ਦਿਆ। ਮੈਂ ਬੱਚੇ ਨੂੰ ਕਹਿੰਦਾ, ਜਿਹੜਾ ਵੀ ਤੁਹਾਡੀ ਮਦਦ ਕਰਦਾ, ਚਾਹੇ ਕੋਈ ਗੁਰੂ ਘਰ ਹੋਵੇ, ਚਾਹੇ ਕੋਈ ਬਿਜ਼ਨਸਮੈਨ ਹੋਵੇ, ਚਾਹੇ ਜਿੱਥੇ ਕੋ ਰਹਿੰਦੇ ਹੋ ਨਾ, ਯਾਦ ਰੱਖਿਆ ਕਰੋ ਕਿ ਤੁਹਾਡੇ ਵਿੱਚੋਂ ਇਹ ਕਰੋੜਾਪਤੀ ਬਣਨੇ ਆ, ਅਤੇ ਉਹਨਾਂ ਦਾ ਐਂਡ ਵਿੱਚ ਖਿਆਲ ਜ਼ਰੂਰ ਰੱਖਣਾ। ਗੁਰੂ ਘਰ ਦੇ ਵਿੱਚ ਜਿੱਥੇ ਤੁਸੀਂ ਜਾਂਦੇ ਆ, ਗੁਰੂ ਦੀ ਸੇਵਾ ਕਰਦੇ ਹੋ, ਨਾਲ ਦੀ ਨਾਲ ਲੰਗਰ ਛਕਦੇ ਹੋ, ਕਿਉਂਕਿ ਗੁਰਦੁਆਰੇ ਚਲਾਉਣੇ ਬੜੇ ਔਖੇ ਹੋ ਜਾਂਦੇ ਹਨ, ਤੁਸੀਂ ਕੰਮ ਸੌਖਾ ਕਰਨਾ। ਸੋ ਚੰਗੇ ਵੀ ਬਹੁਤ ਹਨ ਗੁਰੂ ਘਰ ਜਿਹੜੇ ਚਲਾਉਂਦੇ ਹਨ, ਗੁਰੂ ਘਰ ਤਾਂ ਚੰਗੇ ਆ, ਜਿਹੜੇ ਚਲਾਉਂਦੇ ਚੰਗੇ ਬਹੁਤ ਘੱਟ ਮਿਲਦੇ ਆ। ਸੋ ਇੰਡੀਆ ਵਿੱਚ ਦੇਖ ਲਓ SCPC ਦਾ ਕੀ ਹਾਲ ਹੋਇਆ ਪਿਆ, ਹੁਕਮਨਾਮੇ ਵਾਪਸ ਲੈਣ ਲੱਗ ਪਏ, ਉਹਦੀ ਵੀ ਗੱਲਬਾਤ ਥੋੜ੍ਹਾ ਬਹੁਤ ਠਹਿਰ ਕੇ ਆਪਾਂ ਕਰਾਂਗੇ। 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਅਤੇ ਟਰੈਕਿੰਗ ਟੂਡੇ ਰੇਡੀਓ, ਅਤੇ ਵਿਰਾਸਤ TV ਤੁਸੀਂ ਦੇਖਿਆ ਕਰੋ, ਡਾਊਨਲੋਡ ਕਰ ਲਵੋ। ਵੱਖ ਵੱਖ ਜਿਹੜੇ ਸਟ੍ਰੀਮਿੰਗ ਡਿਵਾਈਸਿਸ ਆ, ਉੱਥੇ ਚੱਲਦਾ ਹੈਗਾ ਚੈਨਲ ਵਿਰਾਸਤ TV 'ਤੇ ਚੱਲਦਾ, ਟਰੈਕਿੰਗ ਟੂਡੇ TV 'ਤੇ ਚੱਲਦਾ, ਦੋ ਚੈਨਲ ਆ, ਅਤੇ ਕਈ ਵਾਰੀ ਗਲੋਬਲ ਟਰੱਕੇ ਵੀ ਕਈ ਸਟ੍ਰੀਮਿੰਗ ਡਿਵਾਈਸਿਸ 'ਤੇ ਲਿਖਿਆ ਹੁੰਦਾ ਆ। ਪਰ ਤੁਹਾਨੂੰ TV ਦਾ ਚੈਨਲ ਦੇਖ ਕੇ ਪਤਾ ਲੱਗ ਜਾਏਗਾ, ਵੱਖਰਾ ਜਿਹਾ ਚੈਨਲ ਖੜ੍ਹਾ ਕੀਤਾ, ਲਾਈਵ ਤੁਹਾਨੂੰ ਖਬਰਾਂ ਦੇਖਣ ਨੂੰ ਮਿਲਦੀਆਂ, ਟੈਂਪਰੇਚਰ ਅਪਡੇਟ ਹੋ ਜਾਂਦਾ, ਮੌਸਮ ਅਪਡੇਟ ਹੋ ਜਾਂਦਾ, ਪਿੰਡਾਂ ਦਾ ਮੌਸਮ ਅਪਡੇਟ ਹੋ ਜਾਂਦਾ ਵਿਦ ਡੇਟ ਐਂਡ ਟਾਈਮ, ਪੰਜਾਬੀ ਵਿੱਚ ਖਬਰਾਂ ਹੁੰਦੀਆਂ ਪੜ੍ਹਨ ਨੂੰ ਅਤੇ ਦੇਖਣ ਨੂੰ। ਦੇਖਿਆ ਕਰੋ ਜ਼ਰੂਰ, ਸਪੋਰਟ ਹਰ ਇੱਕ ਦੀ ਕਰਿਆ ਕਰੋ ਜ਼ਰੂਰ, ਚਾਹੇ ਸਾਡਾ ਚੈਨਲ ਹੋਵੇ ਜਾਂ ਹੋਰ ਚੈਨਲ ਹੋਵੇ, ਜਿਹੜਾ ਕੋਈ ਚੰਗੀ ਗੱਲ ਕਰਦਾ ਉਹਦੀ ਸਪੋਰਟ ਕਰਨੀ ਬੜੀ ਜ਼ਰੂਰੀ ਹੁੰਦੀ ਆ। ਲਓ ਜੀ, ਖਬਰਾਂ ਵੱਲ ਨੂੰ ਚੱਲਦੇ ਹਾਂ, ਲੋਕਲ ਕਨੇਡੀਅਨ ਨਿਊਜ਼, ਅਤੇ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਸਪੋਂਸਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਸਪੋਂਸਰ ਕਰਦੇ ਆ, ਅਤੇ ਜਸਵਿੰਦਰ ਯਾਹ ਜੀ ਨਾਲ ਗੱਲਬਾਤ ਕਰਾਂਗੇ, ਪੰਜਾਬ ਵਿੱਚ, ਇੰਡੀਆ ਵਿੱਚ, ਜਾਂ ਦੁਨੀਆ ਭਰ ਵਿੱਚ ਜੋ ਕੁਝ ਹੋਇਆ ਉਹਨਾਂ ਨਾਲ ਥੋੜ੍ਹੇ ਠਹਿਰ ਕੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰ ਲੈਂਦੇ ਆ ਕੋਵਿਡ ਤੋਂ, ਜਿਹਨਾਂ ਨੇ ਸਾਨੂੰ ਤੰਗ ਕੀਤਾ ਹੋਇਆ, ਬੰਦੇ ਬਾਹਰ ਨਿਕਲਣਾ ਚਾਹੁੰਦੇ ਆ, ਨਿਕਲਣ ਲੱਗ ਪਏ ਹਨ। ਹਾਂ, ਜਿੱਥੇ ਰੈਸਟੋਰੈਂਟ ਵਿੱਚ ਥੋੜ੍ਹਾ ਰਸ਼ ਹੋਣ ਲੱਗ ਪਿਆ, ਲੋਕਲ ਆਪਣੇ ਏਰੀਆ ਦੇ ਰੈਸਟੋਰੈਂਟ ਨੂੰ ਜ਼ਰੂਰ ਸਪੋਰਟ ਕਰਿਓ, ਉਹ ਉਡੀਕਦੇ ਹਨ, ਚਾਹੇ ਰੈਸਟੋਰੈਂਟ ਹੋਵੇ, ਚਾਹੇ ਕੋਈ ਬਿਜ਼ਨਸ ਹੋਵੇ। ਸੋ ਲੋਕਲ ਏਰੀਆ ਨੂੰ ਸਪੋਰਟ ਕਰਨਾ ਬੜਾ ਜ਼ਰੂਰੀ ਹੁੰਦਾ ਆ, ਜੇ ਪੈਸਾ ਹੈਗਾ ਖਰਚਣਾ ਚਾਹੁੰਦੇ ਹੋ ਤਾਂ ਲੋਕਲ ਹੀ ਖਰਚਣ ਦੀ ਕੋਸ਼ਿਸ਼ ਕਰਿਆ ਕਰੋ। ਅੰਟੇਰੀਓ ਦੇ ਵਿੱਚ ਜਿਹੜੀ ਸਾਨੂੰ ਕੱਲ੍ਹ ਦੀ ਰਿਪੋਰਟਿੰਗ ਮਿਲੀ ਹੈ, 1003 ਬੰਦੇ ਸੀ ਹੋਸਪਿਟਲ ਦੇ ਵਿੱਚ ਵਿਦ ਕੋਵਿਡ-19 ਐਂਡ 49 ਮੌਤਾਂ ਹੋਈਆਂ। ਸੋ ਫਾਰ ਜੇ ਦੇਖਿਆ ਜਾਵੇ, ਜਦ ਦਾ ਕੋਵਿਡ ਸ਼ੁਰੂ ਹੋਇਆ, 12,386 ਮੌਤਾਂ ਹੋ ਗਈਆਂ ਹਨ। ਅਤੇ ਅੰਟੇਰੀਓ ਗੌਰਮੈਂਟ ਕੀ ਕੁਝ ਕਰ ਰਿਹਾ, ਜੋ ਕੁਝ ਯੂਕਰੇਨ ਦੇ ਵਿੱਚ ਹੋ ਰਿਹਾ ਅਤੇ ਰਸ਼ੀਆ ਕਰ ਰਿਹਾ, ਦੇਖਿਆ ਜਾਵੇ, ਸਾਰੇ ਕਹਿੰਦੇ ਆ ਵੀ ਜੋ ਰਸ਼ੀਆ ਨੇ ਕੀਤਾ ਮਾੜਾ ਮਾੜਾ ਹੀ ਕੀਤਾ। ਸੋ ਉਹਨਾਂ ਦੇ ਕਹਿਣ 'ਤੇ ਜਿਹੜੀ ਵੱਖ ਵੱਖ ਕੰਟਰੀਜ਼ ਹਨ, ਚਾਹੇ ਸਾਡੀ ਲੋਕਲ ਸਰਕਾਰ ਕਹਿ ਲਵੋ, ਪ੍ਰੀਮੀਅਰ ਡੱਗ ਫੋਰਡ ਕਹਿ ਰਹੇ ਹਨ ਵੀ ਕਰ ਦਿੱਤਾ ਇਹਨਾਂ ਨੇ LCBO ਦੇ ਸਟੋਰਾਂ ਵਿੱਚੋਂ ਜਿੰਨੇ ਵੀ ਰਸ਼ੀਆ ਦੇ ਪ੍ਰੋਡਕਟ ਹਨ, ਸ਼ਰਾਬ ਕਾਫੀ ਆਉਂਦੀ ਆ ਰਸ਼ੀਆ ਤੋਂ, ਅਤੇ ਉਹ ਰਿਮੂਵ ਕਰ ਦਿੱਤੇ ਗਏ ਹਨ। 80 ਵੱਖ ਵੱਖ ਕੰਟਰੀ ਤੋਂ ਸ਼ਰਾਬ ਖਰੀਦਦਾ LCBO ਲਿਕਰ ਬੋਰਡ, ਅਤੇ ਉਸ ਨਾਲ ਕਹਿੰਦੇ ਵੀ ਜਿੰਨਾ ਵੀ ਸ਼ਰਫ 'ਤੇ ਸਮਾਨ ਪਿਆ ਸੀਗਾ, 6 ਬ੍ਰੈਂਡ ਆਉਂਦੇ ਸੀਗੇ ਰਸ਼ੀਆ ਤੋਂ, ਉਹ ਸਾਰੇ ਪੁੱਲ ਆਫ ਕਰਦੇ, ਜਿੱਥੇ BC ਨੇ ਕੀਤਾ, ਬ੍ਰਿਟਿਸ਼ ਕੋਲੰਬੀਆ ਨੇ ਕੀਤਾ, ਉੱਥੇ ਅੰਟੇਰੀਓ ਨੇ ਕਰਤਾ, ਵੱਖ ਵੱਖ ਪ੍ਰੋਵਿੰਸ ਕਰ ਰਹੀਆਂ ਹਨ। ਰਸ਼ੀਆ ਦੇ ਜਿੰਨੇ ਪ੍ਰੋਡਕਟ ਹਨ ਉਹਨਾਂ ਨੂੰ ਬੈਨ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ, ਅਤੇ ਪ੍ਰੀਮੀਅਰ ਡੱਗ ਫੋਰਡ ਵੀ ਕਹਿੰਦੇ ਉਹਨਾਂ ਨੂੰ ਫਾਸਟ ਟਰੈਕ ਕਰਨਾ ਚਾਹੁੰਦੇ ਆ, ਵੀ ਜਿੰਨੇ ਵੀ ਯੂਕਰੇਨ ਦੇ ਰੈਫਿਊਜੀ ਆ ਜਾਂ ਜਿਹੜੇ ਯੂਕਰੇਨ ਦੇ ਇੱਧਰ ਨੂੰ ਆਉਣਾ ਚਾਹੁੰਦੇ ਆ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਮੰਗਵਾਇਆ ਜਾਵੇਗਾ ਅਤੇ ਕਹਿੰਦੇ ਇੰਟੀਰੀਓ ਵਿੱਚ ਕਾਫੀ ਜੋਬਸ ਅਵੇਲੇਬਲ ਹਨ ਅਤੇ ਇੱਥੇ ਸੈਟਲ ਕਰਨ ਦੀ ਕੋਸ਼ਿਸ਼ ਕਰਨਗੇ। ਹੋਰ ਬਹੁਤ ਸਾਰੀ ਖਬਰਾਂ ਅਤੇ ਖਬਰ ਮੈਂ ਹੋਰ ਦੱਸਣੀ ਸੀਗੀ ਟਿਕਟਾਂ ਦੀ। ਅੱਗੇ ਤਾਂ ਬੰਦੂਕ ਹੀ ਲਈ ਖੜੇ ਖੜੇ ਹੁੰਦੇ ਸੀ ਨਾ, ਅਤੇ ਹੁਣ ਤਾਂ ਇਹਨਾਂ ਨੇ ਕੈਮਰੇ ਲਾ ਦਿੱਤੇ ਗਏ ਆ ਵੱਖ ਵੱਖ ਏਰੀਆ ਦੇ ਵਿੱਚ, ਤੁਹਾਨੂੰ ਸਿਰਫ ਸਾਈਨ ਦਿਸਦਾ ਦਿਸ ਏਰੀਆ ਇਜ਼ ਪ੍ਰੋਟੈਕਟਡ ਬਾਏ ਦਾ ਸਪੀਡ ਕੈਮਰਾ, ਇੱਧਰ ਕੁਛ ਲਿਖਿਆ ਹੁੰਦਾ ਆ। ਸੋ ਸਪੀਡ ਕੈਮਰਿਆਂ ਨੇ ਟਿਕਟਾਂ ਬੜੀ ਦਿੱਤੀਆਂ, 50,000 ਟਿਕਟਾਂ ਦਿੱਤੀਆਂ ਸਿਰਫ 3 ਮਹੀਨਿਆਂ ਦੇ ਵਿੱਚ ਟੋਰਾਂਟੋ ਦੇ ਏਰੀਏ ਦੇ ਵਿੱਚ। ਸੋ ਟਿਕਟਾਂ ਵੰਡੀਆਂ ਜਾ ਰਹੀਆਂ ਹਨ ਅਤੇ ਜਿਹਨਾਂ ਨੂੰ ਮਿਲ ਗਈਆਂ ਉਹਨੂੰ ਮੁੜ ਕੇ ਹੁਣ ਜਾਂ ਚਾਰਜਸ ਲੱਗਣਗੇ ਜਾਂ ਥੋੜ੍ਹਾ ਬਹੁਤ ਪੈਸਾ ਦੇਣਾ ਪਵੇਗਾ, ਡਿਪੈਂਡ ਕਰਦਾ ਕਿਹੜੀ ਸਪੀਡ ਸੀ ਕਿੰਨੇ ਪੁਆਇੰਟ ਤੁਹਾਨੂੰ ਮਿਲਣਗੇ। ਸੋ ਬੀ ਕੇਅਰਫੁਲ, ਸਪੈਸ਼ਲੀ ਸਕੂਲ ਜ਼ੋਨ ਦੇ ਏਰੀਏ ਵਿੱਚ ਕਾਫੀ ਸਾਰੇ ਕੈਮਰੇ ਲੱਗੇ ਹੁੰਦੇ ਆ, ਸਪੀਡ ਦਾ ਖਿਆਲ ਰੱਖਿਆ ਕਰੋ ਜ਼ਰੂਰ। ਅਤੇ US ਪ੍ਰੈਜ਼ੀਡੈਂਟ ਜੋ ਬਾਈਡਨ ਅਤੇ ਨੇਟੋ ਕਾਊਂਟਰਪਾਰਟਸ ਨੇ ਅਗਰੀ ਕੀਤਾ ਫਰਾਈਡੇ ਵੀ ਥਾਊਜ਼ੰਡਸ ਆਫ ਟਰੂਪਸ ਉਹ ਭੇਜਣਗੇ ਯੂਕਰੇਨ ਨੂੰ ਪ੍ਰੋਟੈਕਟ ਕਰਨ ਵਾਸਤੇ ਇਨ ਰਿਸਪੋਂਸ ਟੂ ਵਲਾਦੀਮੀਰ ਪੁਟਿਨ ਜੋ ਰਸ਼ੀਆ ਦੇ ਪ੍ਰਧਾਨ ਮੰਤਰੀ ਨੇ ਕੀਤਾ। ਟੈਨਸ ਆਫ ਥਾਊਜ਼ੰਡਸ ਕਹਿੰਦੇ ਆਪਾਂ ਟਰੂਪਸ ਭੇਜਾਂਗੇ ਜ਼ਰੂਰ। ਸੋ ਲੜਾਈ ਚੱਲ ਰਹੀ ਹੈਗੀ ਆ, ਲੋਕ ਮਰ ਰਹੇ ਹਨ ਅਤੇ ਨਾਲ ਦੀ ਨਾਲ ਬਹੁਤ ਸਾਰੇ ਲੋਕ ਯੂਕਰੇਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਲੱਗੇ ਹੋਏ ਆ। ਕਹਿਣ ਪਰ ਉਹਨਾਂ ਨੇ ਇੱਕ ਗੱਲ ਕਹਿਤੀ ਆ, ਕਹਿੰਦੇ ਵੀ ਜੇ ਜਿਹੜੀ ਬੰਦਿਆਂ ਦੀ ਉਮਰ ਮੈਨਸ ਦੀ ਏਜ 18 ਸਾਲ ਤੋਂ ਲੈ ਕੇ 60 ਸਾਲ ਤੱਕ ਹੈਗੀ ਆ 18 to 60, ਉਹਨਾਂ ਨੂੰ ਪਿੱਛੇ ਰੋਕ ਰਹੇ ਹਨ, ਬੰਦੂਕਾਂ ਫੜਾ ਰਹੇ, ਕਹਿੰਦੇ ਪ੍ਰੋਟੈਕਟ ਯੂਰ ਕੰਟਰੀ। ਸੋ ਕਿੱਦਾਂ ਦਾ ਟਾਈਮ ਹੋਵੇਗਾ ਜਦੋਂ ਆਪਣੀ ਫੈਮਿਲੀ ਨੂੰ ਛੱਡ ਜਾਣਾ, ਬੱਚੇ ਰੋ ਰਹੇ ਹਨ ਵੀ ਫਾਦਰ ਜਾਂ ਸਾਡਾ ਬ੍ਰਦਰ ਜਾਂ ਸਾਡਾ ਮੁੰਡਾ ਚੱਲਾ ਆਪਣੇ ਦੇਸ਼ ਦੇ ਲੜਨ ਦੇ ਲਈ। ਸੋ ਜੋ ਕੁਝ ਹੋਇਆ ਸਾਰੇ ਨਿੰਦ ਰਹੇ ਹਨ, ਪਰ ਇਹ ਸਿਚੁਏਸ਼ਨ ਖੜੀ ਹੋਈ ਆ ਯੂਕਰੇਨ ਦੇ ਵਿੱਚ। ਸਪੋਰਟ ਕਾਫੀ ਮਿਲ ਰਹੀ ਹੈਗੀ ਆ, ਮੈਨਚੈਸਟਰ ਯੂਨਾਈਟਡ ਨੇ ਜਿਹੜੀ ਸਪੋਂਸਰਸ਼ਿਪ ਡੀਲ ਆ ਨੈਸ਼ਨਲ ਏਅਰਲਾਈਨ ਆਫ ਰਸ਼ੀਅਨ ਐਰੋਫਲੋਟ ਉਹ ਕੈਂਸਲ ਕਰ ਦਿੱਤੀ ਆ, ਅਤੇ ਰਸ਼ੀਆ ਫਾਰਮੂਲਾ ਵਨ ਗ੍ਰੈਂਡ ਪ੍ਰੀ ਜਿਹੜੀ ਚੱਲਣੀ ਸੀ ਸਤੰਬਰ ਵਿੱਚ ਉਹ ਵੀ ਕੈਂਸਲ ਕੀਤੀ ਗਈ ਆ, ਅਤੇ ਹੋਰ ਬਹੁਤ ਸਾਰੇ ਮੈਚ ਵੀ ਕੈਂਸਲ ਕੀਤੇ ਜਾ ਰਹੇ ਹਨ ਇਨ ਰਿਸਪੋਂਸ ਟੂ ਰਸ਼ੀਆ ਜੋ ਕੁਝ ਰਸ਼ੀਆ ਨੇ ਕੀਤਾ। ਸੋ ਇੱਥੇ ਵੀ ਪੈਸਾ ਇਕੱਠਾ ਲੱਗੇ ਹੋਏ ਕਾਰਨ ਜੇ ਤੁਸੀਂ ਫੰਡ ਡੋਨੇਟ ਕਰਨਾ ਚਾਹੁੰਦੇ ਹੋ ਵੱਖ ਵੱਖ ਏਜੰਸੀਜ਼ ਹੁੰਦੀਆਂ, ਸਰਚ ਕਰ ਲਿਆ ਕਰੋ ਜਿਹਨੂੰ ਪੈਸਾ ਦੇਣਾ, ਤੁਹਾਡਾ ਕਮਾਇਆ ਹੋਇਆ ਪੈਸਾ ਦਸਬੰਧ ਕੱਢਿਆ ਹੋਇਆ ਸਹੀ ਜਗ੍ਹਾ ਲੱਗੇ। ਯੂਕਰੇਨ ਦੀਆਂ ਵੱਖ ਵੱਖ ਜਿਹੜੀਆਂ ਏਜੰਸੀਜ਼ ਇਹ ਰਨ ਕਰਦੀਆਂ, ਜਾਂ ਆਪਣੇ ਲੋਕਲ MP ਤੋਂ ਪੁੱਛ ਲਿਆ ਕਰੋ ਵੀ ਯਾਰ ਮੈਂ ਕੁਝ ਪੈਸਾ ਦੇਣਾ ਚਾਹੁੰਦਾ, ਸਪੋਰਟ ਕਰਨਾ ਚਾਹੁੰਦਾ, ਕਿੱਥੇ ਕਰਾਂ। ਆਪਾਂ ਨਹੀਂ ਚਾਹੁੰਦੇ ਤੁਹਾਡਾ ਪੈਸਾ ਗਲਤ ਜਗ੍ਹਾ ਪਹੁੰਚ ਜਾਵੇ, ਕਿਉਂਕਿ ਗਲਤ ਜਗ੍ਹਾ ਵਰਤੇ ਹੋ ਜਾਂਦਾ ਉਸ ਜਗ੍ਹਾ ਜਾਵੇ ਜਿਹੜੀ ਆਥੋਰਾਈਜ਼ ਏਜੰਸੀ ਹੋਵੇ ਗਾਹਾਂ ਉਹ ਡਿਸਟ੍ਰੀਬਿਊਟ ਕਰ ਦੇਵੇ। ਖਾਲਸਾ ਏਡ ਵੀ ਬਹੁਤ ਸਪੋਰਟ ਕਰ ਰਿਹਾ, ਜਿੱਥੇ ਵੀ ਲੋੜ ਪੈਂਦੀ ਉੱਥੇ ਖਾਲਸਾ ਏਡ ਪਹੁੰਚ ਜਾਂਦਾ ਹੈ। ਜਿਸ ਕੰਟਰੀ ਵਿੱਚ ਵੀ ਜਿੱਥੇ ਵੀ ਲੜਾਈ ਲੱਗੀ ਹੋਵੇ ਜਾਂ ਜਿਸ ਨੂੰ ਲੋੜ ਹੋਵੇ, ਖਾਲਸਾ ਏਡ ਨੇ ਵੀ ਨੰਬਰ ਅਨਾਊਂਸ ਕਰ ਦਿੱਤਾ ਵੀ ਜੇ ਕਿਸੇ ਨੂੰ ਹੈਲਪ ਦੀ ਲੋੜ ਹੈਗੀ ਸਾਨੂੰ ਕਾਲ ਕਰੋ, ਆਪਾਂ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਵਧੀਆ ਕੰਮ ਕਰ ਰਹੇ ਹਨ ਖਾਲਸਾ ਏਡ ਵਾਲੇ, ਸਲੂਟ ਟੂ ਦੀਸ ਪੀਪਲ। ਵਾਲੰਟੀਅਰ ਸੇਵਾ ਕਰਨੀ ਬੜੀ ਔਖੀ ਹੁੰਦੀ, ਮਿਲਦੀ ਵੀ ਬੜੀ ਔਖੀ ਹੈ, ਕਰਨੀ ਵੀ ਬੜੀ ਔਖੀ ਹੈ। ਟਾਈਮ ਕੱਢਣਾ ਪਹਿਲਾਂ ਤਾਂ ਪਰਿਵਾਰ ਕੋਲੋਂ ਸੁਣਨਾ ਪੈਂਦਾ ਵੀ ਤੁਸੀਂ ਕਿੱਥੇ ਘੁੰਮਦੇ ਫਿਰਦੇ ਹੋ, ਅਤੇ ਫਿਰ ਹੱਥੀਂ ਜਿਹੜੀ ਸੇਵਾ ਕਰਨੀ ਬੜੀ ਔਖੀ ਹੁੰਦੀ, ਜਿਹੜੇ ਕਰਦੇ ਹਨ ਉਹਨਾਂ ਨੂੰ ਆਪਾਂ ਸਲੂਟ ਕਰਦੇ ਹਾਂ। ਸੋ ਖਾਲਸਾ ਏਡ ਵਨ ਆਫ ਦੀ ਏਜੰਸੀ ਜਿਹੜੀ ਹੈਗੀ ਆ ਨੋਟ ਫੋਰ ਪ੍ਰੋਫਿਟ, ਬੜਾ ਵਧੀਆ ਕੰਮ ਕਰ ਰਹੇ ਹਨ, ਵਧਾਈ ਦੇ ਪਾਤਰ ਹਨ। ਲਓ ਜੀ 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਟੂ ਰੇਡੀਓ। ਦੱਸ ਦੇਵਾਂ ਬੱਚਿਆਂ ਨੂੰ ਸੌਕਰ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਕਰ ਲਿਓ, ਔਨਲਾਈਨ ਫੋਰਮ ਪਏ ਆ, ਔਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ। ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ sikhsportsclub.com 'ਤੇ ਪਹੁੰਚ ਜਾਣਾ ਅਤੇ ਔਨਲਾਈਨ ਰਜਿਸਟ੍ਰੇਸ਼ਨ ਮਿਲ ਜਾਵੇਗੀ। ਬਰੈਂਪਟਨ ਦੇ ਵਿੱਚ ਮੈਚ ਅਤੇ ਪ੍ਰੈਕਟਿਸ ਹੋਣੀਆਂ, ਸੋ ਸੀਜ਼ਨ 2-3 ਸਾਲ ਤੋਂ ਬਾਅਦ ਬੱਚੇ ਬਾਹਰ ਆਉਣ ਲੱਗੇ ਹਨ, ਸੋ ਪਹਿਲਾਂ ਪ੍ਰੈਕਟਿਸ ਹੀ ਕਰਾਉਣ ਦੀ ਕੋਸ਼ਿਸ਼ ਕਰਨਗੇ। ਸ਼ਾਮ ਨੂੰ ਪ੍ਰੈਕਟਿਸ ਹੋਇਆ ਕਰਨੀ ਹੈ ਅਤੇ ਵੀਕਐਂਡ ਦੇ ਤੁਹਾਨੂੰ ਬਿਲਕੁਲ ਫਰੀ ਕਰ ਦੇਣਾ। ਸੋ ਬੱਚਿਆਂ ਨੂੰ ਖਿਡਾਉਣਾ ਚਾਹੁੰਦੇ ਹੋ, ਫਿੱਟ ਕਰਨਾ ਚਾਹੁੰਦੇ ਹੋ, sikhsportsclub.com 'ਤੇ ਜਾ ਕੇ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ, ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਆ। ਮੈਚ ਕਦੋਂ ਕੁ ਸ਼ੁਰੂ ਹੋਣੇ ਆ, ਜਦੋਂ ਵੀ ਸਿਟੀ ਵੱਲੋਂ ਅਲਾਓ ਕੀਤੇ ਜਾਂਦੇ ਹਨ ਜਾਂ ਜਦੋਂ ਮੌਸਮ ਵਧੀਆ ਹੋ ਜਾਂਦਾ, ਅਤੇ ਉੱਥੇ ਪਾਰਕ ਵਿੱਚ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ ਪਾਰਕ ਦੇ ਵਿੱਚ ਖੇਡਣ ਨੂੰ ਸਿਟੀ ਕਹਿ ਦਿੰਦੀ ਆ, ਹੁਣ ਤੁਸੀਂ ਖੇਡ ਸਕਦੇ ਇਸ ਡੇਟ ਤੋਂ, ਤੁਸੀਂ ਇਸ ਪਾਰਕ ਵਿੱਚ ਖੇਡ ਸਕਦੇ ਹਾਂ। ਸੋ ਬੱਚੇ ਨੂੰ ਪਹਿਲਾ ਬਹੁਤ ਇਹ ਹੁੰਦਾ ਵੀ ਰਜਿਸਟਰ ਕਰਨਾ, 4 ਸਾਲ ਤੋਂ ਲੈ ਕੇ ਸਿਰਫ 10 ਸਾਲ ਤੱਕ ਬੱਚੇ ਨੂੰ ਖਿਡਾਉਣਾ, 4 ਸਾਲ ਤੋਂ ਲੈ ਕੇ 10 ਸਾਲ ਤੱਕ। ਬੋਇਜ਼ ਐਂਡ ਗਰਲਜ਼ ਵਿਲ ਪਲੇ ਸੋਕਰ, ਸੋ ਯੂਰ ਕਿਡਜ਼ ਵਾਂਟ ਟੂ ਪਲੇ ਸਿੱਖ ਸਪੋਰਟਸ ਕਲੱਬ .com ਤੇ ਜਾ ਕੇ ਵਧੇਰੇ ਜਾਣਕਾਰੀ ਲੈ ਲੈਣੀ ਆ। ਬੜੀ ਜਲਦੀ ਆਪਾਂ ਗੱਲਬਾਤ ਕਰਾਂਗੇ ਜਸਵਿੰਦਰ ਯਾਦ ਜੀ ਦੇ ਨਾਲ। ਪਹਿਲਾਂ ਦੱਸ ਦੇਵਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਹਰਪ੍ਰੀਤ ਢਿੱਲੋਂ ਵੱਲੋਂ। ਬ੍ਰੋਕਰ ਹਨ, ਰੀਮੈਕਸ ਰਿਐਲਿਟੀ ਸਰਵਿਸ ਨਾਲ ਕੰਮ ਕਰਦੇ ਆ। ਫੇਸਬੁੱਕ 'ਤੇ ਇਹਨਾਂ ਦੀ ਚੈੱਕ ਕਰ ਲਿਓ, ਪਾਉਂਦੇ ਹੀ ਰਹਿੰਦੇ ਹਨ। ਘਰ ਵਿਕ ਗਿਆ, ਇੱਕ ਹੋਰ ਵਿਕ ਗਿਆ, ਇੱਕ ਹੋਰ ਵਿਕ ਗਿਆ, ਮਿਹਨਤ ਕਰਦੇ ਹਨ। ਸੋ 416-268-6613 'ਤੇ ਗੱਲਬਾਤ ਕਰਾਂਗੇ ਹਰਪ੍ਰੀਤ ਢਿੱਲੋਂ ਸਾਹਿਬ ਨਾਲ। ਅਤੇ ਸਟਾਰਗੇਟ ਰਜੈਸੇ ਦੀ ਬਹੁਤ ਵੱਡੀ ਟੀਮ ਹੈ, ਕੰਮ ਕਰਨਾ ਚਾਹੁੰਦੇ ਹੋ ਇਹਨਾਂ ਦੇ ਨਾਲ ਐਜ਼ ਅ ਡਰਾਈਵਰ ਤੌਰ 'ਤੇ। ਗਲਾਟ ਸਹੂਲਤ, ਹੈਪੀ ਸਹੂਲਤ, ਸਬਜੀ ਦੇ ਦਵਿੰਦਰ ਸਹੂਲਤ ਸਾਹਿਬ ਨਾਲ ਗੱਲਬਾਤ ਕਰੇ। 905-500-94-92 'ਤੇ ਪਰਿਵਾਰਕ ਮਾਹੌਲ ਰਹਿੰਦਾ, ਇੱਕ ਪਰਿਵਾਰਕ ਕੰਪਨੀ ਆ ਜਿਹੜੀ ਪੂਰੇ ਦਾ ਪੂਰਾ ਪਰਿਵਾਰ ਇਸ ਨੂੰ ਚਲਾਉਂਦੀ ਆ। ਅਤੇ ਬਹੁਤ ਸਾਰੇ ਜਿਹੜੇ ਨਵੇਂ ਆਏ ਹੋਏ ਸਟੂਡੈਂਟ ਜਾਂ ਡਰਾਈਵਰ ਹਨ, ਇਹਨਾਂ ਨਾਲ ਕੰਮ ਕਰਦੇ ਆ, ਸਮਝਾਉਂਦੇ ਵੀ ਆ ਅਤੇ ਦੱਸਦੇ ਵੀ ਆ। ਅਤੇ ਲਾਸਟ ਟਰੱਕਾਂ ਦੇ ਵਿੱਚ ਨੇ ਕੈਮਰੇ ਵੀ ਲਾਏ ਹੋਏ ਹਨ, ਉਹ ਤੁਹਾਡੀ ਸੇਫਟੀ ਵਾਲੇ ਹੁੰਦੇ। ਕਈ ਕਹਿੰਦੇ ਸਾਡੀ ਪ੍ਰਾਈਵੇਸੀ, ਟਰੱਕ ਵਿੱਚ ਤੁਸੀਂ ਕਿਹੜਾ ਕੰਮ ਕਰਨਾ, ਤੁਹਾਡੀ ਪ੍ਰਾਈਵੇਸੀ ਰੁਕ ਜਾਵੇ। ਪਰ ਉਹ ਕੈਮਰੇ ਉਸ ਹਿਸਾਬ ਨਾਲ ਬਾਹਰੋਂ ਲੱਗੇ ਹੁੰਦੇ ਆ ਵੀ ਮੋਹਰੇ ਦਿਸ ਜਾਵੇ, ਖੱਬੇ ਸੱਜੇ ਦਿਸ ਜਾਵੇ। ਜੇ ਕੋਈ ਗਲਤੀ ਕਰਦਾ ਉਹਨੂੰ ਸਮਝਾ ਵੀ ਦਿੰਦੇ ਹਨ ਵੀ ਕੀ ਕੁਝ ਹੋਇਆ, ਤੂੰ ਕੱਲ੍ਹ ਕੀਤਾ। ਜ਼ਿੰਦਗੀ ਨਾਲ ਖੇਡ ਰਹੇ ਹੁੰਦੇ ਆ, ਰਾਤ ਦਿਨ ਟਰੱਕ ਚਲਾਉਣਾ ਸੌਖਾ ਨਹੀਂ ਹੁੰਦਾ, ਤੁਹਾਡੇ ਵਾਸਤੇ ਸੌਖਾ। ਜਿਹੜਾ ਸੜਕਾਂ 'ਤੇ ਗੱਡੀਆਂ ਚਲਾ ਰਹੇ ਹਨ ਉਹਨਾਂ ਦੀ ਵੀ ਤੁਸੀਂ ਜਾਨ ਬਚਾਉਣੀ, ਸਿਰਫ ਆਪਣੀ ਹੀ ਨਹੀਂ ਜਾਨ ਬਚਾਉਣੀ ਆ। ਸੋ ਵਧੀਆ ਟ੍ਰੇਨਿੰਗ ਦਿੰਦੇ ਆ ਸਟਾਰਗੇਟ ਲੋਜਿਸਟਿਕਸ ਵਾਲੇ। ਇਹਨਾਂ ਨਾਲ ਟਰੱਕਿੰਗ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਹੋ, ਐਜ਼ ਅ ਡਰਾਈਵਰ ਤੌਰ 'ਤੇ ਕੰਮ ਕਰਨਾ ਚਾਹੁੰਦੇ ਹੋ, ਸਟਾਰਗੇਟ ਲੋਜਿਸਟਿਕ 'ਤੇ ਸੰਪਰਕ ਕਰ ਲੈਣਾ 905-500-94-92। ਦਲਜੀਤ ਸੰਘਾ, ਮਹਿੰਦਰਪਾਲ ਹੁੰਡਲ, ਮਨਜੀਤ ਸਿੱਧੂ ਅਤੇ ਸੁਖ ਜਿੰਦਰ ਸਿੰਘ ਵੀ ਪਹੁੰਚੇ ਹੁੰਦੇ ਹਨ ਉੱਥੇ ਸਟਾਰਗੇਟ ਲੋਜਿਸਟਿਕਸ 'ਤੇ, ਮੀਟਿੰਗ ਵੀ ਕਰਦੇ ਆ, ਸਮਝਾਉਂਦੇ ਵੀ ਆ। ਸੋ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਹੋ, ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਸਟਾਰਗੇਟ ਲੋਜਿਸਟਿਕਸ 'ਤੇ ਗਲਾਟ ਸਹੂਲਤ ਨਾਲ ਗੱਲਬਾਤ ਕਰ ਲੈਣਾ। ਕਾਫੀ ਸਾਰੇ ਡਰਾਈਵਰਸ ਦੀ ਲੋੜ ਹੈਗੀ, 905-500-94-92-92। ਫਿਗ ਗਰੋਸਰ ਓਰੀਜਨਲ ਵਿੱਚ ਹੈ, ਗਰੋਸਰੀ ਸ਼ਾਪਿੰਗ ਕਰਨਾ ਹੋਵੇ ਫਿਗ ਗਰੋਸਰ 'ਤੇ ਪਹੁੰਚਣਾ। ਅਤੇ ਰੋਜ਼ਵੁੱਡ ਕਿਚਨ ਕੈਬਨਸ ਲੇਡੀਜ਼, ਬਈ ਦੇਖਿਆ ਜਾਵੇ ਟਾਈਮ ਵੀ ਕਿਚਨ ਵਿੱਚ ਜਾਂ ਲਿਵਰਿੰਗ ਵਿੱਚ, ਇਹ ਦੋ ਚੀਜ਼ਾਂ ਵੱਡੀਆਂ ਹੋਣੀਆਂ ਚਾਹੀਦੀਆਂ, ਸਪੈਸ਼ਲੀ ਕਿਚਨ। ਔਰਤਾਂ ਵਾਸਤੇ ਸੌਖਾ ਹੋ ਜਾਂਦਾ ਭੋਜਨ ਬਣਾਉਣ ਦੇ ਲਈ, ਅਤੇ ਖੁਸ਼ ਵੀ ਰਹਿੰਦੀਆਂ ਹਨ। ਵਧੀਆ ਕਿਚਨ ਬਣਾਉਣੀ ਹੋਵੇ ਤਾਂ ਰੋਜ਼ਵੁੱਡ ਕਿਚਨ ਕੈਬਨਸ 'ਤੇ ਸੰਪਰਕ ਕਰਨਾ, 905-612-84-84। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਭ ਨਾਲ ਗੱਲਬਾਤ ਕਰ ਸਕਦੇ ਹੋ, ਸਾਡੀ ਕਾਫੀ ਲੰਬੀ ਚੌੜੀ ਗੱਲਬਾਤ ਹੁੰਦੀ ਰਹਿੰਦੀ ਆ। ਸੋ ਇੰਡੀਆ ਤੋਂ ਕਿਸੇ ਨੂੰ ਮੰਗਵਾਉਣਾ ਚਾਹੁੰਦੇ ਹੋ, ਸਟੂਡੈਂਟ ਦੇ ਵੀਜ਼ੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਵਿਜ਼ਟਰ ਵੀਜ਼ਾ ਚਾਹੀਦਾ, ਸਟੂਡੈਂਟ ਵੀਜ਼ਾ ਚਾਹੀਦਾ, ਜਾਂ ਕੋਈ ਅਪੀਲ ਦਾ ਕੇਸ ਹੈਗਾ ਆ ਤਾਂ ਬੜੇ ਅਪੀਲ ਦੇ ਕੇਸ ਲੜਦੇ ਹਨ, ਅਪ ਟੂ ਡੇਟ ਰਹਿੰਦੇ ਹਨ, ਰੂਲਸ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਰਹਿੰਦੇ ਆ। ਤੁਹਾਡਾ ਪਰਿਵਾਰ ਦਾ ਮੈਂਬਰ ਕੋਈ ਪਿੱਛੇ ਰਹਿ ਗਿਆ ਨਾ, ਹੁਣ ਤੁਸੀਂ ਮੰਗਵਾ ਸਕਦੇ ਹੋ। ਜਦੋਂ ਪਹਿਲੇ ਟਾਈਮ ਦੇ ਵਿੱਚ ਕਿਸੇ ਦੀ ਉਮਰ ਵੱਧ ਗਈ ਸੀ ਕੁਝ ਕਾਰਨਾਂ ਕਰਕੇ, ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਪਿੱਛੇ ਰਹਿ ਗਿਆ ਸੀਗਾ, ਉਹ ਕਹਿੰਦੇ ਹੁਣ ਤੁਸੀਂ ਮੰਗਵਾ ਸਕਦੇ ਆ, ਸਰਕਾਰ ਨੇ ਇਹ ਰਸਤਾ ਖੋਲ੍ਹ ਦਿੱਤਾ ਹੈ। CWC ਇਮੀਗ੍ਰੇਸ਼ਨ ਦੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ, 905-670-44-44। ਅਤੇ ਪਲਾਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਲੋਨ ਲੈ ਕੇ ਦਿੰਦੇ ਆ, ਟਰੱਕ ਦਾ ਲੈਣਾ ਹੋਵੇ, ਬੱਸ ਦਾ ਲੈਣਾ ਹੋਵੇ, ਟੋ ਮੋਟਰ ਚਾਹੀਦੀ ਆ, ਕੋਈ ਮਸ਼ੀਨਰੀ ਚਾਹੀਦੀ ਆ, ਡੈਂਟਲ ਆਫਿਸ ਜਾਂ ਤਾਂ ਮਸ਼ੀਨਰੀ ਚਾਹੀਦੀ ਆ, ਆਫਿਸ ਖੋਲ੍ਹ ਰਹੇ ਉਹਦੇ ਵਿੱਚ ਕਾਫੀ ਸਾਰੀ ਜਿਹੜੀ ਫਰਨੀਚਰ ਦੀ ਲੋੜ ਹੁੰਦੀ ਹੈ। ਸੋ ਹਰ ਇੱਕ ਆਈਟਮ ਦੀ ਇਹ ਕਹਿੰਦੇ ਆ ਲੋਨ ਅਪਰੂਵ ਕਰਕੇ ਦਿੰਦੇ ਆ। ਇੱਕ ਵਾਰੀ ਗੌਰਵ ਕੁਮਾਰ ਜੀ ਨਾਲ ਗੱਲਬਾਤ ਕਰ ਲੈਣੀ ਆ, ਦੱਸ ਦਿੰਦੇ ਆ ਵੀ ਹੋਵੇਗਾ ਕਿ ਨਹੀਂ ਹੋਵੇਗਾ, ਅਪਰੂਵ ਕਰਕੇ ਵੀ ਦਿੰਦੇ ਆ ਲੋਨ ਅਪਰੂਵ। ਤੁਸੀਂ ਗੱਲਬਾਤ ਕਰ ਲੈਣੀ ਗੌਰਵ ਕੁਮਾਰ ਦੇ ਨਾਲ, 905-678-0111। ਅਤੇ ਡਰੀਮ ਬਿਗ ਟਰਾਂਸਪੋਰਟੇਸ਼ਨ, 905-497-1515 ਮੰਨੂ ਸਾਹਿਬ ਨਾਲ ਗੱਲਬਾਤ ਕਰ ਲਈ ਆ। ਡਰੀਮ ਬਿਗ ਟਰਾਂਸਪੋਰਟੇਸ਼ਨ 'ਤੇ ਇਹਨਾਂ ਨੂੰ ਡਰਾਈਵਰ ਚਾਹੀਦੇ ਆ, ਮੰਨੂ ਦਾ ਨੰਬਰ 905-497-1515। ਅਤੇ ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ, ਮਿਗ ਟਿਗ ਅਲੂਮੀਨੀਅਮ ਵੈਲਡਿੰਗ ਦੀ ਲੋੜ ਪੈ ਜਾਵੇ, ਮਾਲਵਾ ਵੈਲਡਿੰਗ 180 ਐਡਵਾਂਸ ਬੁਲਵਰਡ 'ਤੇ ਹਨ। ਡੀਜ਼ਲ ਟੈਂਕ ਲੀਕ ਕਰਦਾ, ਰਿਪੇਅਰ ਕਰਨਾ ਹੋਵੇ, ਕੋਈ ਸਾਈਡ ਪੈਨਲ ਖਰਾਬ ਹੋ ਗਿਆ, ਰੂਫ ਲੀਕ ਕਰਦੀ ਹੈ ਟ੍ਰੇਲਰ ਦੀ, ਰਿਪੇਅਰ ਕਰਕੇ ਵੈਲਡ ਕਰਕੇ ਦਿੰਦੇ ਆ, ਅਤੇ ਫਲੋਰ ਵੀ ਰਿਪਲੇਸ ਕਰ ਦਿੰਦੇ। ਡੰਪ ਟਰੱਕਾਂ ਦਾ ਨੰਬਰ 905-4756-6006। ਲਓ ਜੀ, ਲੈ ਚੱਲਦੇ ਹਾਂ ਤੁਹਾਨੂੰ ਇੰਡੀਆ ਦੇ ਵਿੱਚ, ਗੱਲਬਾਤ ਕਰਵਾਉਂਦੇ ਹਾਂ ਜਸਵਿੰਦਰ ਯਾਦ ਜੀ ਦੇ ਨਾਲ। ਸਵੇਰੇ ਸਵੇਰੇ ਤੁਹਾਨੂੰ ਖਬਰਾਂ ਦੇਖਣ ਨੂੰ ਸੁਣਨ ਨੂੰ ਮਿਲ ਜਾਂਦੀਆਂ, ਸਾਰੀ ਦਿਹਾੜੀ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਸਮੁੱਚੀ ਟੀਮ ਨੂੰ, ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ, ਚਾਹੁਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ, ਐਂ ਕਹਿ ਲਓ ਕਿ ਜੋ ਸਾਡੇ ਚੈਨਲ ਦੇ ਨਾਲ ਜਿੱਥੋਂ ਤੱਕ ਸਾਡੀ ਆਵਾਜ਼ ਜਾ ਰਹੀ ਹੈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। 770 AM ਡਾਲ 'ਤੇ ਤੁਸੀਂ ਸਾਨੂੰ ਸੁਣ ਰਹੇ ਹੋ। ਖਬਰਾਂ ਦੀ ਜਾਣਕਾਰੀ ਲੈ ਕੇ ਪਹੁੰਚ ਗਏ ਹਾਂ ਜਸਵਿੰਦਰ ਯਾਰ ਜੀ, ਖਬਰਾਂ ਖੋਜ ਕੇ ਲੈ ਕੇ ਆਉਂਦੇ ਹਨ। ਵਿਊ ਪੁਆਇੰਟ ਪ੍ਰੋਗਰਾਮ ਵਿਰਾਸਤ ਟੀਵੀ ਦੇ, ਟਰੱਕਿੰਗ ਟੀਵੀ ਦੇ ਹੁੰਦਾ, ਦੇਖਿਆ ਕਰੋ ਜੀ। ਹੋਰ ਵੱਖਰੇ ਵੱਖਰੇ ਪ੍ਰੋਗਰਾਮ ਬਹੁਤ ਸਾਰੇ ਲੈ ਕੇ ਆਇਆ ਕਰਾਂਗੇ। ਹੁਣ ਸਾਡੇ ਕੋਲ ਡੇਢ ਕੁ ਘੰਟਾ ਹੈਗਾ, ਗੱਲਬਾਤ ਕਰਦੇ ਹਾਂ ਖਬਰਾਂ ਦੀ ਅਤੇ ਗੱਲਬਾਤ ਕਰਦੇ ਹਾਂ ਇੰਡੀਆ ਦੀ, ਥੋੜ੍ਹਾ ਬਹੁਤਾ ਮੌਸਮ ਅਤੇ ਥੋੜ੍ਹੀ ਜਿਹੀ ਕਰੋਨਾ ਦੀ ਰਿਪੋਰਟ ਦੇ ਦੇਵੋ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਟਰੈਵਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਇੰਡੀਆ ਵਿੱਚ ਮੌਸਮ ਵੀ ਵਧਾ ਵਧੀਆ, ਗਰਮੀ ਵੀ ਹੋ ਗਈ ਆ, ਵੋਟਾਂ ਵੀ ਪੈ ਗਈਆਂ, ਲੱਗਦਾ ਫਿਰ ਲੱਡੂ ਵੀ ਖਾਣੇ ਇਹਨਾਂ ਨੇ ਆ ਕੇ ਵੀ ਕੌਣ 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 ਜਿੱਤਿਆ। ਅਤੇ ਮੌਸਮ ਦਾ ਕੀ ਹਾਲ ਚਾਲ ਹੈ ਅਤੇ ਕਰੋਨਾ ਦਾ ਕੀ ਹਾਲ ਚਾਲ ਹੈ ਇੰਡੀਆ ਦੇ ਵਿੱਚ?
ਮੌਸਮ ਦਾ ਮਿਜ਼ਾਜ ਜੇਕਰ ਗੱਲ ਕਰੀਏ ਤਾਂ ਮੌਸਮ ਦਾ ਮਿਜ਼ਾਜ ਹੁਣ ਉੱਤਰੀ ਭਾਰਤ ਦੇ ਵਿੱਚ ਮਗਰਲੇ ਦੋ ਤਿੰਨ ਦਿਨਾਂ ਤੋਂ ਬਦਲਿਆ ਹੋਇਆ। ਕੁਝ ਥਾਵਾਂ ਉੱਤੇ ਹਲਕੀ ਜਿਹੀ ਬਾਰਿਸ਼ ਵੀ ਹੋਈ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ, ਬੱਦਲਵਾਈ ਛਾਈ ਹੋਈ ਹੈ ਅਤੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੂਗਾ। ਪਰ ਜੇ ਅਸੀਂ ਗੱਲ ਕਰਦੇ ਹਾਂ ਕਰੋਨਾ ਦੀ ਸਥਿਤੀ ਦੀ, ਭਾਰਤ ਵਿੱਚ ਗੱਲ ਕਰੀਏ ਤਾਂ ਲਗਭਗ 15,000 ਦੇ ਕਰੀਬ ਜਿਹੜੇ ਕੇਸ ਨੇ ਉਹ ਡੇਲੀ ਬੇਸ 'ਤੇ ਆ ਰਹੇ ਨੇ ਅਤੇ ਮੌਤਾਂ ਦਾ ਅੰਕੜਾ ਜਿਹੜਾ ਹਜ਼ਾਰਾਂ ਵਿੱਚ ਹੁੰਦਾ ਸੀ ਹੁਣ ਉਹ ਘੱਟ ਕੇ 100 ਵਿੱਚ ਰਹਿ ਗਿਆ। ਲਗਭਗ 200 ਦੇ ਕਰੀਬ ਜਿਹੜੀਆਂ ਮੌਤਾਂ ਮਗਰਲੇ 24 ਘੰਟਿਆਂ ਵਿੱਚ ਦਰਜ ਕੀਤੀਆਂ ਗਈਆਂ। ਜੇ ਅਸੀਂ ਗੱਲ ਕਰੀਏ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ, ਇਸ ਬਿਮਾਰੀ ਤੋਂ ਪੀੜਿਤ ਹੋ ਕੇ ਜਿਨ੍ਹਾਂ ਦੀ ਮੌਤ ਹੋਈ ਉਹ ਗਿਣਤੀ 5,12,000 ਆ। ਕੁੱਲ ਪੀੜਿਤ ਲੋਕਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ 4 ਕਰੋੜ ਅਤੇ 28 ਲੱਖ ਦੇ ਕਰੀਬ ਕਰੀਬ ਚਲਾ ਗਿਆ। ਸਿਹਤਯਾਬੀ ਦਰ ਜਿਹੜੀ ਲਗਭਗ 99% ਦੇ ਕਰੀਬ ਚਲੀ ਗਈ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੰਘੇ 24 ਘੰਟਿਆਂ ਵਿੱਚ 2 ਮੌਤਾਂ ਹੋਈਆਂ ਨੇ ਅਤੇ ਨਵੇਂ ਕੇਸ ਨੇ ਉਹ 104 ਆਏ ਨੇ। ਪੰਜਾਬ ਵਿੱਚ ਹੁਣ ਤੱਕ ਤਿੰਨੇ ਲਹਿਰਾਂ ਨੂੰ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ 18,000 ਹੋਈ ਹੈ। ਪਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਸਾਡਾ ਜਿਹੜਾ ਸਿਹਤ ਵਿਭਾਗ ਹੈ ਉਹ ਕਹਿ ਰਿਹਾ ਕਿ ਕਰੀਬ ਇੱਕ ਦਿਨ ਮਗਰ ਲੱਖ ਤੋਂ ਵੀ ਜਿਹੜੇ ਵੱਧ ਕੇਸਾਂ ਦੀ ਕਟੌਤੀ ਹੋਈ ਹੈ, ਘਟੇ ਨੇ। ਇੱਕ ਵਾਰ ਜਿਹੜੇ ਹਾਲਾਤ ਨੇ ਕਰੋਨਾ ਦੇ ਉਹ ਐਂ ਕਹਿ ਲਈਏ ਕਿ ਕਾਬੂ ਦੇ ਵਿੱਚ ਨੇ ਅਤੇ ਦੂਸਰੇ ਪਾਸੇ ਜੋ ਹਦਾਇਤਾਂ ਸੀ, ਜੋ ਸ਼ਰਤਾਂ ਸੀ, ਉਹਦੇ ਵਿੱਚ ਬਹੁਤ ਕੁਝ ਹਟਾ ਦਿੱਤਾ ਗਿਆ ਅਤੇ ਬਹੁਤ ਕੁਝ ਜਿਹੜੀ ਬਹੁਤ ਕੁਝ ਵਿੱਚ ਜਿਹੜੀ ਹੈ ਉਹ ਵਰਤੀ ਗਈ ਹੈ। ਪਰ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਸੁਰੱਖਿਆ ਦੀ ਤਾਂ ਸਿਹਤ ਵਿਭਾਗ ਦੁਆਰਾ ਟੀਕਾਕਰਨ ਦੀ ਮੁਹਿੰਮ ਨੂੰ ਹਾਲੇ ਤੱਕ ਵੀ ਜਾਰੀ ਰੱਖਿਆ ਹੋਇਆ ਅਤੇ ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਦੇ ਬਾਲਗ ਦਾ ਜਿਹੜਾ ਟੀਕਾਕਰਨ ਹੈ ਉਹ ਹੋਰ ਤੇਜ਼ੀ ਨਾਲ ਕੀਤਾ ਜਾਊਗਾ। ਇਹ ਸਾਡੇ ਭਾਰਤ ਦੇ ਸਿਹਤ ਮੰਤਰਾਲੇ ਦੀ ਇੱਕ ਐਂ ਕਹਿ ਲਓ ਟੀਚਾ ਲੈ ਕੇ ਚੱਲੇ ਹੋਏ
ਜੀ।
ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿਹਤ ਅਤੇ ਨਾਲ ਦੀ ਨਾਲ ਮੌਸਮ ਦੀ ਸਥਿਤੀ ਬਣੀ ਹੋਈ ਹੈ ਜੀ। ਜੀ
ਜਸਵਿੰਦਰ ਜੀ, ਖਬਰਾਂ ਪੜ੍ਹ ਲਈ ਦੀਆਂ, ਦੱਸ ਦੇਈ ਦੀਆਂ, ਫਿਰ ਸੋਚੀਦਾ ਕਿੱਦਾਂ ਦਾ ਦੇਸ਼ ਹੈ ਆਪਣਾ, ਕੀ ਕਰੀਏ। ਲਓ ਜੀ ਸ਼ੁਰੂਆਤ ਕਰ ਦਿੰਦੇ ਆ ਸੁਪਰੀਮ ਕੋਰਟ ਤੋਂ ਹੀ। ਸੁਪਰੀਮ ਕੋਰਟ ਨੇ ਸਿੱਧੂ ਤੋਂ 2 ਹਫ਼ਤਿਆਂ 'ਚ ਜਵਾਬ ਮੰਗਿਆ
ਜੀ। ਬਿਲਕੁਲ ਜੀ, ਮੈਂ 2 ਖਬਰਾਂ ਨੂੰ ਇਹਦੇ ਵਿੱਚ ਕਵਰ ਕਰੂੰਗਾ ਕਿਉਂਕਿ ਰੁੱਤ ਜ਼ਮਾਨਤਾਂ ਦੀ ਆਈ ਹੈ, ਰੁੱਤ ਜ਼ਮਾਨਤਾਂ ਦੀ ਆਈ ਹੈ। ਮੈਂ ਕੱਲ੍ਹ ਵੀ ਕਿਹਾ ਸੀ ਕਿ ਸ਼ਾਇਦ ਲੱਗਦਾ ਹੋਊ ਕਿਤੇ ਨਾ ਕਿਤੇ ਮੀਡੀਆ ਨੂੰ ਕਿ ਹੁਣ ਪੰਜਾਬ ਵਿੱਚ ਕਿਹੜੀ ਖਬਰ ਬਾਕੀ ਰਹਿ ਗਈ ਹੋਊਗੀ। ਤੁਸੀਂ ਘਬਰਾਓ ਨਾ, ਪੰਜਾਬ ਦੇ ਵਿੱਚ ਬਹੁਤ ਖਬਰਾਂ ਨੇ ਅਤੇ ਵੰਨ ਸਵੰਨੀਆਂ ਖਬਰਾਂ ਨੇ, ਕੁਝ ਨਾ ਕੁਝ ਨਵਾਂ ਨਿਕਲਦਾ ਰਹਿੰਦਾ ਤੁਹਾਡੇ ਆਪਣੇ ਪੰਜਾਬ ਦੇ ਵਿੱਚ। ਚਾਹੇ ਅਸੀਂ ਇੱਕ ਬਹੁਤ ਹੀ ਸੰਕਟ ਵਾਲੇ ਸਮੇਂ 'ਚੋਂ ਗੁਜ਼ਰ ਰਹੇ ਹਾਂ, ਉਹਦੀ ਬਾਤ ਪਾਉਣੀ ਵੀ ਸਾਡਾ ਇੱਕ ਤਰ੍ਹਾਂ ਦਾ ਫਰਜ਼ ਬਣ ਜਾਂਦਾ ਹੈ। ਯੂਕਰੇਨ ਅਤੇ ਰੂਸ ਦੀ ਗੱਲ ਕਰਨੀ, ਕੀ ਵਰਤਾਰਾ ਸੀ, ਕਿਵੇਂ ਹੋਇਆ, ਕਿਉਂ ਹੋਇਆ, ਕਿੱਥੋਂ ਤੱਕ ਚਲਾ ਗਿਆ ਅਤੇ ਕਿਵੇਂ ਹੱਲ ਹੋ ਸਕਦਾ ਹੈ, ਕਿਹੜੇ ਕਿਹੜੇ ਮੁਲਕਾਂ ਦੀ ਕੀ ਸਥਿਤੀ ਰਹਿ ਸਕਦੀ ਹੈ, ਇਹਦੇ ਉੱਤੇ ਵੀ ਗੱਲ ਕਰਾਂਗੇ ਅਤੇ ਅਕਸਰ ਅਸੀਂ ਕਰਦੇ ਰਹਿੰਦੇ ਹਾਂ। ਪਰ ਪੰਜਾਬ ਦੇ ਤਾਂ ਆਪਣੇ ਮਸਲੇ ਨੇ ਅਤੇ ਆਪਣਾ ਹੀ ਸ਼ੋਰ ਸ਼ਰਾਬਾ ਹੈ, ਉਹਦੀ ਬਾਤ ਪਾਉਣੀ ਵੀ ਜ਼ਰੂਰੀ ਹੈ। ਸੁਪਰੀਮ ਕੋਰਟ ਦੇ ਵਿੱਚ 1988 ਵਿੱਚ, ਪਹਿਲਾਂ ਮੈਂ ਦੱਸ ਦੇਵਾਂ ਕਿ 1988 ਦੇ ਵਿੱਚ ਇੱਕ ਸੜਕ ਉੱਤੇ ਝਗੜਾ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਅਤੇ ਉਦੋਂ ਉਸ ਝਗੜੇ ਦੇ ਸੰਬੰਧ ਵਿੱਚ ਨਵਜੋਤ ਸਿੱਧੂ ਅਤੇ ਉਹਦੇ ਦੋਸਤ ਜੋ ਜਿਪਸੀ 'ਤੇ ਸਵਾਰ ਸੀ, ਤਾਂ ਉਸ ਝਗੜੇ ਵਿੱਚ ਉਸ ਬਜ਼ੁਰਗ ਦੀ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਇਹ ਕੇਸ ਵਿਚਾਰਿਆ ਗਿਆ ਲੋਕਲ ਅਦਾਲਤ ਤੋਂ ਬਾਅਦ ਹਾਈ ਕੋਰਟ ਅਤੇ ਹਾਈ ਕੋਰਟ ਨੇ 3 ਸਾਲਾਂ ਦੀ ਸਜ਼ਾ ਕੀਤੀ ਸੀ ਨਵਜੋਤ ਸਿੱਧੂ ਨੂੰ ਅਤੇ ਸੁਪਰੀਮ ਕੋਰਟ ਨੇ ਸਜ਼ਾ ਕੱਟ ਦਿੱਤੀ ਸੀ ਜਦੋਂ ਅਪੀਲ ਚਲੀ ਗਈ ਸੀ। ਮਈ 2018 ਦੇ ਕਰੀਬ ਕਰੀਬ ਜਿਹੜੀ ਸਜ਼ਾ ਕੱਟ ਦਿੱਤੀ ਗਈ ਸੀ ਅਤੇ 1,000 ਰੁਪਇਆ ਜੁਰਮਾਨਾ ਰਹਿ ਗਿਆ ਸੀ। ਉਸ ਤੋਂ ਬਾਅਦ ਰਿਵਿਊ ਪਟੀਸ਼ਨ ਪਾ ਦਿੱਤੀ ਗਈ ਸੀ ਸਤੰਬਰ 2018 ਦੇ ਵਿੱਚ
ਜੀ।
ਹੁਣ ਰਿਵਿਊ ਪਟੀਸ਼ਨ ਦੀ ਜਿਹੜੀ ਸੁਣਵਾਈ ਚੱਲ ਰਹੀ ਹੈ ਤੇ ਉਹਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਇੱਕ ਅਰਜ਼ੀ ਦਿੱਤੀ ਸੀ, ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੀ 32 ਸਾਲ ਪੁਰਾਣਾ ਕੇਸ ਹੈ, 32 ਸਾਲ ਪੁਰਾਣਾ ਕੇਸ ਹੈ ਤੇ ਇਹਦੇ ਉੱਤੇ ਹੁਣ ਕੁਝ ਵੀ ਬਾਕੀ ਨਹੀਂ, ਇਸ ਮਾਮਲੇ ਦੀ ਜਿਹੜੀ ਰਿਵਿਊ ਪਟੀਸ਼ਨ ਉੱਤੇ ਸੁਣਵਾਈ ਨਾ ਕੀਤੀ ਜਾਵੇ, ਰਿਵਿਊ ਪਟੀਸ਼ਨ ਰੱਦ ਕੀਤੀ ਜਾਵੇ। ਪਰ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਦੇ ਵਕੀਲ ਨੂੰ ਕਿਹਾ ਕਿ ਉਹ 2 ਹਫ਼ਤਿਆਂ ਦੇ ਵਿੱਚ ਵਿੱਚ ਆਪਣਾ ਜਵਾਬ ਦਾਇਰ ਕਰਨ, ਰਿਵਿਊ ਪਟੀਸ਼ਨ ਦੇ ਉੱਤੇ ਜਵਾਬ ਦਾਇਰ ਕਰਨ ਤਾਂ ਜੋ ਇਸ ਕੇਸ ਦੀ ਸੁਣਵਾਈ ਅੱਗੇ ਤੋਰੀ ਜਾ ਸਕੇ। ਅਸਲ ਵਿੱਚ ਰਿਵਿਊ ਪਟੀਸ਼ਨ ਰੱਦ ਕਰਾਉਣ ਦੇ ਵਿੱਚ ਨਵਜੋਤ ਸਿੱਧੂ ਕਾਮਯਾਬ ਨਹੀਂ ਹੋਏ। ਜਿਹੜੀ ਰਿਵਿਊ ਪਟੀਸ਼ਨ ਪਾਈ ਗਈ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਜਾਂ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਗਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਜੋ 1,000 ਰੁਪਏ ਦਾ ਜੁਰਮਾਨਾ ਤੇ 3 ਸਾਲਾਂ ਦੀ ਸਜ਼ਾ ਕੱਟ ਦਿੱਤੀ ਗਈ ਸੀ ਉਸ ਨੂੰ ਇੱਕ ਵਾਰ ਫੇਰ ਤੋਂ ਵਿਚਾਰਿਆ ਜਾਵੇ ਕਿ ਇਹ ਸਹੀ ਹੋਇਆ ਜਾਂ ਉਹਨਾਂ ਨੇ ਆਪਣੇ ਤੱਥ ਰੱਖ ਕੇ ਕਿਹਾ ਕਿ ਇਹਨੂੰ ਰਿਵਿਊ ਕੀਤਾ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਹੁਣ ਇਹ ਕਿੱਧਰ ਨੂੰ ਜਾਂਦਾ ਕੇਸ, ਇਹ ਆਉਣ ਵਾਲਾ ਵਕਤ ਦੱਸੂਗਾ। 2 ਹਫ਼ਤਿਆਂ ਬਾਅਦ ਪਤਾ ਲੱਗੂਗਾ ਕਿ ਨਵਜੋਤ ਸਿੱਧੂ ਦੇ ਜੋ ਵਕੀਲ ਨੇ ਉਹ ਕੀ ਆਪਣਾ ਜਵਾਬ ਦਾਇਰ ਕਰਦੇ ਨੇ। ਤੇ ਇਸ ਤੋਂ ਅਗਲੀ ਗੱਲ ਕਰ ਲਈਏ, ਜੇ ਰੁੱਤ ਜ਼ਮਾਨਤਾਂ ਦੀ ਹੈ ਤਾਂ ਫਿਰ ਜ਼ਮਾਨਤ ਮਜੀਠਾ ਸਾਹਿਬ ਵਾਲੀ ਵੀ ਗੱਲ ਕਰ ਲਈਏ ਜੀ।
ਮਜੀਠਾ ਸਾਹਿਬ ਤੋਂ ਪਹਿਲਾਂ ਮੈਂ ਜਸਵਿੰਦਰ ਜੀ, ਕਿਉਂਕਿ ਖਬਰ ਦੇ ਉੱਪਰ ਆਪਾਂ ਕਾਫੀ ਸਾਰੇ ਵਿਚਾਰ ਕਰ ਲਈਦੇ ਆ, ਸਾਡੇ ਡੈਡੀ ਜੀ ਫਾਦਰ ਸਾਹਿਬ ਮਦਰ ਸਾਹਿਬ ਕਹਿੰਦੇ ਸੀਗੇ ਵੀ ਜੇਲ੍ਹ ਦੇ ਮੋਹਰੇ ਨਹੀਂ ਲੰਘਣਾ, ਕੋਰਟ ਦੇ ਮੋਹਰੇ ਨਹੀਂ ਲੰਘਣਾ, ਵੀ ਦੂਰ ਹੀ ਰਹਿਣਾ। ਜਾਂ ਕੋ ਕਹਿੰਦੇ ਸੀਗੇ ਜੇ ਕੋ ਗਲਤੀ ਹੋ ਜਾਂਦੀ ਕਿਸੇ ਕੋਲ, ਭਾਵੇਂ ਗਲਤੀ ਤੁਹਾਡੀ ਨਹੀਂ ਹੈਗੀ, ਉਮਰਾਂ ਭਰ ਤੁਸੀਂ ਕੋਰਟਾਂ ਵਿੱਚ ਟਾਈਮ ਭੁਗਤਦੇ ਰਹਿੰਦੇ ਆ, ਰਾਤ ਦਿਨ ਪੈਸੇ ਲੱਗਦੇ ਆ। ਪ੍ਰਾਈਮ ਐਗਜ਼ਾਮਪਲ ਆ, ਬਜ਼ੁਰਗ ਦੀ ਮੌਤ ਹੋ ਗਈ ਅਤੇ ਸਿਰਫ 3 ਸਾਲ ਦੀ ਸਜ਼ਾ, ਉਹ ਵੀ ਨਹੀਂ ਹੋਈ। ਹੁਣ ਕਹਿੰਦੇ ਵੀ ਕੱਲ੍ਹ ਹੀ ਸੁਣਵਾਈ ਕਰਨੀ ਹੈ, ਤਾਂ ਇਟਸ ਅ ਸੈਡ ਸਟੋਰੀ।
ਬਿਲਕੁਲ ਜੀ, ਕਿਤੇ ਨਾ ਕਿਤੇ ਖੈਰ ਅਸੀਂ ਅਦਾਲਤਾਂ ਦੇ ਉੱਤੇ ਟੀਕਾ ਟਿੱਪਣੀ ਕਰਨ ਤੋਂ ਗਰੇਜ਼ ਕਰਦੇ ਹਾਂ। ਸਾਡੀਆਂ ਮਾਣਯੋਗ ਅਦਾਲਤਾਂ, ਮਾਣਯੋਗ ਸੁਪਰੀਮ ਕੋਰਟ, ਮਾਣਯੋਗ ਹਾਈ ਕੋਰਟ, ਜੱਜ ਸਾਹਿਬਾਨ ਨੇ ਜੋ ਫੈਸਲੇ ਦਿੱਤੇ ਨੇ ਉਹ ਤੱਥਾਂ ਦੇ ਆਧਾਰ ਉੱਤੇ ਦਿੱਤੇ ਨੇ ਜੀ। ਜੀ
ਜੀ, ਮਾਣਯੋਗ ਆਪਾਂ ਕਹਿ ਦੇਈਦਾ, ਦਿਲੋਂ ਨਹੀਂ ਕਹਿ ਸਕਦੇ
ਜੀ,
ਇਸ ਸਾਹਮਣੇ ਹੀ ਹੈ ਸਭ ਕੁਛ
ਜੀ। ਅਸਲ ਵਿੱਚ ਕੀ ਹੁੰਦਾ ਜੀ, ਅਸਲ ਵਿੱਚ ਜਦੋਂ ਅਸੀਂ ਅਦਾਲਤਾਂ ਦੀ ਗੱਲ ਕਰਦੇ ਹਾਂ, ਅਸੀਂ ਜੱਜ ਸਾਹਿਬਾਨ ਦੀ ਗੱਲ ਕਰਦੇ ਹਾਂ, ਤਾਂ ਜਦੋਂ ਅਸੀਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਕਿ ਜਿਹੜਾ ਭਾਰਤੀ ਸੰਵਿਧਾਨ ਆ ਇਹ ਕਠੋਰ ਵੀ ਹੈ ਅਤੇ ਇਹ ਲਚਕੀਲਾ ਵੀ ਹੈ। ਪਰ ਸਮਝ ਜਵਾਨੀ ਵਿੱਚ ਆ ਕੇ ਲੱਗੀ ਇਸ ਗੱਲ ਦੀ ਕਿ ਕਠੋਰ ਇਹ ਆਮ ਲੋਕਾਂ ਲਈ ਹੈ ਅਤੇ ਲਚਕੀਲਾ ਇਹ ਖਾਸ ਲੋਕਾਂ ਲਈ ਹੈ
ਜੀ।
ਪਰ ਖਾਸ ਲੋਕ ਇਹਦੀ ਫਲੈਕਸੀਬਿਲਿਟੀ ਦਾ, ਇਹਦੇ ਲਚਕੀਲੇਪਣ ਦਾ ਫਾਇਦਾ ਲੈ ਜਾਂਦੇ ਆ। ਅਦਾਲਤਾਂ ਦਾ ਇਹਦੇ ਵਿੱਚ ਦੋਸ਼ ਨਹੀਂ ਅਸੀਂ ਕਰਾਰ ਕਰ ਸਕਦੇ ਜਾਂ ਦੋਸ਼ੀ ਅਸੀਂ ਅਦਾਲਤਾਂ ਨੂੰ ਜਾਂ ਮਾਣਯੋਗ ਜੱਜ ਸਾਹਿਬਾਨ ਨੂੰ ਨਹੀਂ ਕਹਿੰਦੇ। ਅਸਲ ਵਿੱਚ ਜੋ ਵਿਖਾਇਆ ਜਾਂਦਾ, ਜੋ ਪੇਸ਼ ਕੀਤਾ ਜਾਂਦਾ, ਜਿਸ ਤਰੀਕੇ ਦੇ ਸਬੂਤ ਪੇਸ਼ ਕੀਤੇ ਜਾਂਦੇ ਆ, ਉਸ ਤਰੀਕੇ ਦੇ ਨਾਲ ਅਦਾਲਤ ਨੇ ਆਪਣਾ ਫੈਸਲਾ ਸੁਣਾਉਣਾ ਹੁੰਦਾ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਡਾਢੇ ਦਾ 70-20-100। ਜੇਕਰ ਡਾਢਾ ਬੰਦਾ ਐਂ ਕਹਿ ਦੇ ਕਿ 7 ਵਾਰੀ 20 ਜੋੜੀਏ ਤਾਂ ਫੇਰ 100 ਬਣਦਾ ਹੈ, ਤਾਂ ਗਰੀਬ ਨੂੰ ਮੰਨਣਾ ਪਊਗਾ। ਉਹ ਇਹ ਨਹੀਂ ਕਹਿ ਸਕਦਾ ਕਿ 7 ਵਾਰੀ 20 ਜੋੜੀਏ ਤਾਂ 120 ਬਣਦਾ ਹੈ, ਉਹ ਕਹਿ ਦੋ ਚਲੋ ਠੀਕ ਹੈ ਜੀ ਤੁਸੀਂ ਕਿਹਾ ਤਾਂ ਫਿਰ 100 ਹੀ ਬਣਦਾ ਹੋਊਗਾ। ਅਸਲ ਵਿੱਚ ਜਿਹੜੇ ਡਾਢੇ ਬੰਦੇ ਨੇ ਉਹ ਮਨਘੜਤ ਬਹੁਤ ਕੁਛ ਅਦਾਲਤ ਵਿੱਚ ਪੇਸ਼ ਕਰ ਦਿੰਦੇ ਨੇ, ਪਰੂਫ ਕਰ ਦਿੰਦੇ ਨੇ, ਸਾਬਤ ਕਰ ਦਿੰਦੇ ਨੇ, ਤਾਂ ਕਿਤੇ ਨਾ ਕਿਤੇ ਜਾ ਕੇ ਸਾਡਾ ਜਿਹੜਾ ਵਿਸ਼ਵਾਸ ਹੈ, ਸਾਡੀ ਜਿਹੜੀ ਸੋਚ ਹੈ ਉਹ ਅਦਾਲਤਾਂ ਤੋਂ ਥਿੜਕ ਜਾਂਦੀ ਹੈ। ਅਸਲ ਵਿੱਚ ਜੋ ਵੀ ਫੈਸਲੇ ਆਉਂਦੇ ਨੇ ਉਹ ਸਬੂਤਾਂ ਦੇ ਆਧਾਰ 'ਤੇ, ਗਵਾਹਾਂ ਦੇ ਆਧਾਰ 'ਤੇ ਆਉਂਦੇ ਨੇ। ਤਾਂ ਉਹ ਕਹਿੰਦੇ ਨਾ ਕਿ ਮਾੜੇ ਬੰਦੇ ਦੇ ਗਵਾਹ ਵਿਕ ਜਾਂਦੇ ਨੇ ਅਤੇ ਚੰਗੇ ਬੰਦੇ ਦੇ ਗਵਾਹ ਬਣ ਜਾਂਦੇ ਨੇ। ਮਾੜੇ ਤੋਂ ਭਾਵ ਆਰਥਿਕ ਤੌਰ 'ਤੇ ਮਾੜਾ ਅਤੇ ਚੰਗੇ ਤੋਂ ਭਾਵ ਹੈ ਆਰਥਿਕ ਤੌਰ 'ਤੇ ਤਕੜਾ। ਅਸਲ ਵਿੱਚ ਬਹੁਤੇ ਕੇਸਾਂ ਵਿੱਚ ਅਸੀਂ ਐਂ ਹੁੰਦਾ ਵੇਖਿਆ ਕਿ ਕੇਸ ਨੂੰ ਮੋਲਡ ਕਿਵੇਂ ਕਰਨਾ ਹੈ, ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਬਰਾਬਰਤਾ ਵਿਖਾਉਣੀ ਆ, ਕਿਸ ਤਰੀਕੇ ਨਾਲ ਤੁਸੀਂ ਦੂਸਰੇ ਨੂੰ ਕਮਜ਼ੋਰ ਕਰਨਾ ਹੈ। ਤੁਸੀਂ ਇਸ ਕੇਸ ਦੇ ਨਾਲ ਜੇ ਮੈਨੂੰ ਵਕਤ ਦਿਓ, ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਕੇਸ ਦੀ ਗੱਲ
ਜੀ ਗੋ ਹੈਡ।
ਲਖੀਮਪੁਰ ਖੀਰੀ ਦਾ ਜੋ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਉੱਪਰੋਂ ਗੱਡੀ ਚੜਾ ਕੇ ਉਹਨੂੰ ਲਤੜ ਦਿੱਤਾ ਗਿਆ ਸੀ। ਅਜੇ ਮਿਸ਼ਰਾ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਸੀ ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ, ਤਾਂ ਉੱਥੇ ਸਭ ਤੋਂ ਪਹਿਲਾਂ ਜੋ ਸੈੱਟ ਬਣਾਈ ਗਈ ਸੀ ਉਸ ਸੈੱਟ ਨੇ ਕੀ ਕੀਤਾ ਸੀ ਕਿ ਚਾਰਜਸ਼ੀਟ ਕਰ ਦਿੱਤਾ ਸੀ, ਆਸ਼ੀਸ਼ ਮਿਸ਼ਰੇ ਦਾ ਨਾਮ ਆ ਗਿਆ ਸੀ। ਫਿਰ ਕੀ ਕੀਤਾ, ਫਿਰ 8 ਕਿਸਾਨਾਂ ਦੇ ਉੱਤੇ ਵੀ ਚਾਰਜਸ਼ੀਟ ਕੀਤਾ ਗਿਆ। ਕਿਸ ਲਈ ਕੀਤਾ ਗਿਆ? ਮੈਂ ਵੀ ਅਕਸਰ ਕਹਿੰਦਾ ਹੁੰਦਾ ਕਿ ਅਦਾਲਤਾਂ ਦੇ ਵਿੱਚੋਂ ਨਿਕਲਣ ਦੇ ਲਈ ਚਾਰਜਸ਼ੀਟ ਕਰਨਾ, ਬਰਾਬਰ ਦੀ ਧਿਰ ਬਣਾਉਣਾ ਕਿਸਾਨਾਂ ਨੂੰ। ਕਿਉਂ ਬਣਾਇਆ ਗਿਆ? ਬਰਾਬਰਤਾ ਤੇ ਗੱਲ ਆਊਗੀ, ਸਮਝੌਤੇ ਹੋ ਜਾਣਗੇ, ਬਰਾਬਰਤਾ ਤੇ ਗੱਲ ਆਊਗੀ ਤਾਂ ਗੱਲ ਰਾਜੀਨਾਮਿਆਂ ਤੇ ਮਕਾ ਲਈ ਜਾਊਗੀ। ਤਾਂ ਕਰਕੇ ਇਹ ਵੀ ਇੱਕ ਵੱਡੀ ਉਦਾਹਰਨ ਹੈ ਕਿ ਜਿੱਥੇ ਮਰੇ ਵੀ 8 ਕਿਸਾਨ, ਸ਼ਹੀਦ ਸਾਡੇ ਕਿਸਾਨ ਹੋਏ ਉੱਥੇ, ਤੇ ਬਰਾਬਰਤਾ ਦਾ ਪਰਚਾ ਜਾਂ ਬਰਾਬਰਤਾ ਦੀ FIR ਵੀ ਚੱਕ ਕੇ ਕਿਸਾਨਾਂ ਉੱਤੇ ਕੱਟੀ ਗਈ ਕਿ ਤੁਸੀਂ ਹਿੰਸਾ ਫੈਲਾਉਣ ਦੇ ਵਿੱਚ ਉੱਥੇ ਭਾਗੀਦਾਰੀ ਪਾਈ, ਤੇ ਹਿੰਸਾ ਵਿੱਚ ਜੋ ਮਰੇ ਉਹਦੇ ਵਿੱਚ ਬਰਾਬਰ ਦੇ ਜ਼ਿੰਮੇਵਾਰ ਕਿਸਾਨ ਵੀ ਨੇ। ਜਦੋਂ ਇਹ ਸਾਰਾ ਕੁਝ ਉੱਥੋਂ ਦੀ ਅਦਾਲਤ ਦੇ ਵਿੱਚ ਜਾਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਤਾਂ ਬਰਾਬਰਤਾ ਦੇ ਉੱਤੇ ਚਾਰਜਸ਼ੀਟ ਕਰ ਲਏ ਜਾਂਦੇ ਨੇ 8 ਕਿਸਾਨ। ਕਿਸ ਤਰੀਕੇ ਨਾਲ ਉਹਨੂੰ ਆਪਣੇ ਅੰਗੇਜ਼ ਤੋਂ ਚੱਕ ਕੇ, ਆਪਣੇ ਵਿਰੋਧ ਤੋਂ ਚੱਕ ਕੇ ਆਪਣੀ ਫੇਵਰ 'ਚ ਲਿਆਂਦਾ ਗਿਆ, ਇਹ ਸਾਰਾ ਕੁਝ ਕਿਸ ਤਰੀਕੇ ਨਾਲ ਕੀਤਾ ਗਿਆ ਅਸੀਂ ਜਾਣਦੇ ਹਾਂ। ਰਸੂਖ ਵਰਤਿਆ ਗਿਆ, ਤੇ ਨਾਲ ਦੀ ਨਾਲ ਜੋ ਸੂਬੇ ਦੇ ਵਿੱਚ ਸਰਕਾਰ ਸੀ ਉਹਨੂੰ ਹੱਥਕੰਡੇ ਦੇ ਤੌਰ 'ਤੇ ਵਰਤ ਲਿਆ ਗਿਆ, ਕੇਂਦਰ ਦੀ ਸਰਕਾਰ ਦਾ ਲਾਹਾ ਲੈ ਲਿਆ ਗਿਆ, ਕਿਸਾਨਾਂ ਨੂੰ ਫੇਰ ਇੱਕ ਵਾਰੀ ਡਰਾਉਣ ਧਮਕਾਉਣ ਜਾਂ ਬਰਾਬਰਤਾ 'ਤੇ ਲਿਆ ਕੇ ਰਾਜੀਨਾਮਾ ਕਰਾ ਕੇ ਉਸ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰੀਕੇ ਨਾਲ ਬਹੁਤੇ ਕੇਸਾਂ ਵਿੱਚ ਹੁੰਦਾ ਹੈ, ਅਦਾਲਤਾਂ ਨੇ ਫੈਸਲੇ ਸਬੂਤਾਂ ਤੇ ਗਵਾਹਾਂ ਦੇ ਆਧਾਰ ਤੇ ਦੇਣੇ ਹੁੰਦੇ ਨੇ, ਤੇ ਸਬੂਤ ਤੇ ਗਵਾਹ ਅਕਸਰ ਹੀ ਉਹਦੇ ਹੁੰਦੇ ਨੇ ਜਿਹਦੇ ਹੱਥ ਕਹਿੰਦੇ ਸੋਟੀ ਤੇ ਉਹਦੇ ਦੀ ਉਸੇ ਦੀ ਬੈਂਸ, ਤੇ ਜਿਹਦੇ ਹੱਥ ਦੇ ਵਿੱਚ ਸੋਟੀ ਹੁੰਦੀ ਹੈ ਫਿਰ ਉਹ ਆਪਣੇ ਹਿਸਾਬ ਦੇ ਨਾਲ ਚਲਾ ਲੈਂਦਾ ਹੈ। ਜੇਕਰ ਇਹ ਸਾਰਾ ਕੁਝ ਦੇਖਿਆ ਜਾਵੇ ਤਾਂ ਅਸੀਂ ਅਦਾਲਤਾਂ ਨੂੰ ਕਸੂਰਵਾਰ ਨਹੀਂ ਮੰਨਦੇ, ਬਾਹਰ ਜੋ ਪ੍ਰਸ਼ਾਸਨ, ਜੋ ਸਿਵਲ, ਜੋ ਪਾਵਰ ਕੰਮ ਕਰਦੀ ਹੈ ਉਹ ਅਦਾਲਤ ਨੂੰ ਜੋ ਵਿਖਾਉਂਦੀ ਹੈ, ਉਹ ਕਹਿੰਦੇ ਕਿ ਕਾਨੂੰਨ ਦੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਹੈ। ਅਸਲ ਵਿੱਚ ਕਾਨੂੰਨ ਦੇ ਅੱਖਾਂ ਤੇ ਪੱਟੀ ਬੰਨਣ ਦਾ ਜ਼ਿਕਰ ਹੀ ਇਸ ਤਰੀਕੇ ਨਾਲ ਹੁੰਦਾ ਹੈ ਕਿ ਕਾਨੂੰਨ ਆਪਣੀ ਅੱਖ ਨਾਲ ਨਹੀਂ ਦੇਖਦਾ, ਕਾਨੂੰਨ ਸਬੂਤ ਦੀ ਅੱਖ ਨਾਲ ਵੇਖਦਾ ਹੈ, ਗਵਾਹਾਂ ਦੀ ਅੱਖ ਨਾਲ ਵੇਖਦਾ ਹੈ, ਜਾਂ ਮੌਕੇ ਤੇ ਜੋ ਕੁਝ ਇੱਕ ਐਂ ਕਹਿ ਲਈਏ ਕਿ ਪ੍ਰੂਫ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਉਹਦੀ ਅੱਖ ਨਾਲ ਵੇਖਿਆ ਜਾਂਦਾ ਹੈ। ਪਰ ਹੁਣ ਜੇ ਅੱਖਾਂ ਇਹ ਕੁਝ ਹੋਰ ਵਿਖਾਉਂਦੀਆਂ ਨੇ ਤਾਂ ਉਹਦੇ ਵਿੱਚ ਅਸੀਂ ਅਦਾਲਤਾਂ ਨੂੰ ਜੇਕਰ ਕਹੀਏ ਤਾਂ ਕਿਤੇ ਨਾ ਕਿਤੇ ਅਸੀਂ ਇਸੇ ਚੀਜ਼ ਵਿੱਚ ਹੀ ਗਲਤੀ ਕਰ ਜਾਂਦੇ ਹਾਂ ਕਿ ਅਦਾਲਤਾਂ ਨੂੰ ਕਟਹਿਰੇ ਵਿੱਚ ਰੱਖ ਲੈਂਦੇ ਹਾਂ। ਅਦਾਲਤਾਂ ਵਿੱਚ ਜਦੋਂ ਬਰਾਬਰ ਦੀ ਗੱਲ ਜਾਂਦੀ ਹੈ ਤਾਂ ਫਿਰ ਉਹਦੇ ਜਿਹੜੇ ਅਰਥ ਨੇ ਉਹ ਆਪਣੇ ਹਿਸਾਬ ਨਾਲ ਕੱਢ ਲੈਂਦੇ ਨੇ। ਜੀ
ਜਸਵਿੰਦਰ ਜੀ, ਅਦਾਲਤਾਂ ਨੂੰ ਖੁਦ ਪਤਾ ਵੀ ਸਬੂਤ ਵਿਕਦੇ ਹਨ ਜਾਂ ਸਬੂਤ ਬਦਲੇ ਜਾਂਦੇ ਹਨ। ਗਰੀਬ ਕੰਟਰੀ ਆ ਤੇ ਗਰੀਬਾਂ ਤੇ ਜੇ ਦੇਖਿਆ ਜਾਵੇ, ਮੈਂ ਮਾਫ਼ ਕਰਨਾ, ਪੂਰੀ ਗਰੀਬ ਕੰਟਰੀ, ਜਿਹੜੇ ਮੋਸਟਲੀ ਗਰੀਬ ਹਨ ਇੰਡੀਆ ਦੇ ਵਿੱਚ ਜਾਂ ਜਿਹਦੇ ਕੋਲ ਪੈਸਾ ਨਹੀਂ ਹੁੰਦਾ, ਉਹਦੇ ਉੱਪਰ ਧੱਕਾ ਕੀਤਾ ਜਾਂਦਾ। ਅਦਾਲਤ ਨੂੰ ਵੀ ਪਤਾ, ਉਹਨਾਂ ਨੇ ਵੀ ਜੋ ਕੁਝ ਲਿਖਿਆ, ਜੋ ਕੁਝ ਦਿਖਾਇਆ ਉਸ ਹਿਸਾਬ ਨਾਲ ਚੱਲਣਾ। ਪਰ ਕਿਉਂ ਨਹੀਂ ਇੱਕ ਰੂਲ ਪੇਸ਼ ਕੀਤਾ ਜਾਂਦਾ ਵੀ ਜੇ ਪਤਾ ਲੱਗਦਾ ਵੀ ਜੇ ਕਿਸੇ ਨੇ ਕਿਸੇ ਨਾਲ ਧਮਕੀ ਦੇ ਨਾਲ ਕੁਝ ਕੀਤਾ ਤਾਂ ਉਹਦੀ 10 ਸਾਲ 20 ਸਾਲ ਸਜ਼ਾ, ਇੰਨੇ ਕਰੋੜਾਂ ਦਾ ਜੁਰਮਾਨਾ ਹੋਵੇਗਾ। ਮੁੜ ਕੇ ਕੋਈ ਲੱਗਦਾ ਕਿਸੇ ਨੂੰ ਖਰੀਦੂਗਾ ਨਹੀਂ, ਪਤਾ ਵੀ ਜੇ ਅੱਜ ਕੱਲ੍ਹ ਤਾਂ ਵੀਡੀਓ ਆਡੀਓ ਆਮ ਚੱਲਦੀ ਆ। ਸੋ ਕੁਝ ਨਾ ਕੁਝ ਚੇਂਜ ਕਰਨਾ ਪੈਣਾ ਵੀ ਜੇ ਕਿਸੇ ਗਰੀਬ ਨਾਲ ਕੁਛ ਹੋ ਜਾਂਦਾ ਉਹਦੇ ਵਾਸਤੇ ਵੀ ਜਿਹੜਾ ਇੰਡੀਆ ਦਾ ਸੰਵਿਧਾਨ ਆ ਉਨਾ ਕੀ ਕੰਮ ਕਰਨਾ ਚਾਹੀਦਾ। ਜੇ ਕਿਸੇ ਕੋਲ ਪੈਸਾ ਹੈਗਾ ਉਹਦੇ ਵਾਸਤੇ ਉਨਾ ਕੁ ਕਰਨਾ ਚਾਹੀਦਾ। ਜੇ ਆਪਸ ਵਿੱਚ ਸਮਝੌਤਾ ਕਰਨਾ ਚਾਹੁੰਦੇ, ਕਿਸੇ ਗਰੀਬ ਪਰਿਵਾਰ ਦਾ ਕੋਈ ਬੰਦਾ ਐਕਸੀਡੈਂਟ ਵਿੱਚ ਮਰ ਗਿਆ, ਗਲਤੀ ਕਿਸੇ ਹੋਰ ਦੀ, ਉਹ ਕਹਿੰਦਾ ਮੈਂ ਤੁਹਾਨੂੰ 10 ਲੱਖ ਦੇ ਦਿੰਦਾ ਤਾਂ ਉਹ ਮੰਨ ਜਾਂਦੇ, ਗ੍ਰਿਫਟਿਵ ਸਟੋਰੀ ਆ। ਪਰ ਧੱਕੇ ਨਾਲ ਮਨਾਉਣ ਲੱਗੇ ਹੁੰਦੇ ਆ ਵੀ ਜੇ ਜੇਲ੍ਹ ਨਹੀਂ ਜਾਣਾ ਹੁੰਦਾ। ਆ ਕੇਸ ਹੈਗਾ 1988 ਦਾ ਕੇਸ ਆ, ਕਿੱਦਾਂ ਸਬੂਤ ਪੇਸ਼ ਕਰੂੰਗੇ? ਜਿਨ੍ਹਾਂ ਨੇ ਗਵਾਹੀ ਦੇ ਸੀ ਉਹ ਵੀ ਅੱਧੇ ਮਰ ਗਏ ਹੋਣੇ ਆ।
ਜੀ ਬਿਲਕੁਲ ਜੀ, ਤੁਹਾਡੀ ਵਾਕਈ ਤਰਕ ਵਾਲੀ ਗੱਲ। ਅਸੀਂ 88 ਦੀ ਗੱਲ ਕਰ ਲਈਏ, ਅਸੀਂ 1984 ਦੀ ਗੱਲ ਕਰ ਲਈਏ, ਉਸ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਤਾਂ 84 ਦੇ ਕੇਸ ਹਲੇ ਵੀ ਲਮਕ ਰਹੇ ਨੇ। ਚਾਹੇ ਸਾਡੇ ਵਕੀਲ, ਸਿੱਖ ਵਕੀਲ ਫੂਲਕਾ ਸਾਹਿਬ ਉਹਨਾਂ ਕੇਸਾਂ ਦੇ ਉੱਤੇ ਪਹਿਰਾ ਦੇ ਰਹੇ ਨੇ ਲਗਾਤਾਰ, ਉਹ ਆਪਣੀ ਗੱਲ ਆ, ਸਿੱਖ ਕੌਮ ਦੀ ਗੱਲ ਹੈ, ਸਿੱਖਾਂ ਨਾਲ ਹੋਇਆ ਉਹ ਕਤਲੇਆਮ ਦੀ ਗੱਲ ਉਹ ਲਗਾਤਾਰ ਸੁਪਰੀਮ ਕੋਰਟ ਵਿੱਚ ਚੱਕਦੇ ਨੇ, ਕਾਮਯਾਬੀ ਹੋ ਰਹੇ ਨੇ ਬਹੁਤੇ ਥਾਵਾਂ ਉੱਤੇ, ਉਹਨਾਂ ਨੂੰ ਕਾਮਯਾਬੀ ਵੀ ਮਿਲੀ ਹੈ। ਚਾਹੇ ਉਹ ਸਿੱਖ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੀ ਗੱਲ, ਇਨਸਾਫ਼ ਦਿਵਾਉਣ ਦੀ ਗੱਲ, ਪਿਛਲੇ ਦਿਨੀ ਵੱਡੇ ਵੱਡੇ ਜੋ ਮਗੜਮੱਛ ਸੀ, ਵੱਡੇ ਵੱਡੇ ਜੋ ਅਪਰਾਧੀ ਸੀ ਉਹ ਅੰਦਰ ਜਾਂਦੇ ਵੀ ਵੇਖੇ ਅਸੀਂ 84 ਦੇ ਕੇਸਾਂ ਵਿੱਚ। ਪਰ ਹੁਣ ਮੈਂ ਤੁਹਾਡੀ ਗੱਲ 'ਤੇ ਮੋੜਾ ਕੱਟਾਂ ਕਿ ਜੇਕਰ ਪਤਾ ਲੱਗ ਜਾਂਦਾ ਤਾਂ, ਜੇਕਰ ਪਤਾ ਲੱਗ ਜਾਂਦਾ ਤਾਂ ਬਰਾਬਰ ਦਾ ਇੱਕ ਕਾਨੂੰਨ ਇਹ ਵੀ ਹੈ ਕਿ ਪਤਾ ਲੱਗਣ ਦੇ ਉੱਤੇ 420 ਧੋਖਾਧੜੀ ਦਾ ਜਿਹੜਾ ਮੁਕੱਦਮਾ ਉਹ ਦਰਜ ਹੁੰਦਾ। ਪਰ ਸਵਾਲ ਇਹ ਹੈ ਨਾ ਕਿ ਸਾਡੀ ਸਿਆਸਤ, ਸਾਡਾ ਸਿਸਟਮ ਪਤਾ ਲੱਗਣ ਦਿੰਦਾ ਹੈ ਜਾਂ ਨਹੀਂ ਦਿੰਦਾ। ਜੇਕਰ ਪਤਾ ਲੱਗਣ ਦਿੰਦਾ ਤਾਂ ਉਹਨੂੰ ਹੈਂਡਲ ਕਰਨ ਦੇ ਤਰੀਕੇ ਨੇ। ਅਸਲ ਵਿੱਚ ਜੇਕਰ ਪਤਾ ਲੱਗ ਜਾਂਦਾ ਤਾਂ ਅਦਾਲਤ ਦੇ ਵਿੱਚ ਜਵਾਬੀ ਕਾਰਵਾਈ ਹੁੰਦੀ ਹੈ। ਅਦਾਲਤ ਨੂੰ ਗੁੰਮਰਾਹ ਕਰਨਾ, ਅਦਾਲਤ ਦਾ ਵਕਤ ਖਰਾਬ ਕਰਨਾ, ਨਾਲ ਦੀ ਨਾਲ 420 ਧੋਖਾਧੜੀ ਦਾ ਮੁਕੱਦਮਾ ਵੀ ਦਰਜ ਹੁੰਦਾ, ਉਹਦੇ ਵਿੱਚ ਵੀ ਸਜ਼ਾ ਦਾ ਇੱਕ ਤਰ੍ਹਾਂ ਦਾ ਇੱਕ ਲਾਅ ਹੈਗਾ, ਇੱਕ ਧਾਰਾ ਹੈਗੀ ਆ, ਉਹਦੇ ਵਿੱਚ ਵੀ ਸਜ਼ਾ ਹੁੰਦੀ ਹੈ, ਜੁਰਮਾਨੇ ਹੁੰਦੇ ਨੇ। ਪਰ ਅਫਸੋਸ ਇਹ ਹੈ ਕਿ ਪਤਾ ਕਾਹਨੂੰ ਲੱਗਦਾ ਹੈ? ਜੇਕਰ ਪਤਾ ਹੀ ਲੱਗਦਾ ਹੋਵੇ ਤਾਂ ਗਰੀਬ ਦੀ ਗੱਲ ਦਾ ਪਤਾ ਪਹਿਲਾਂ ਇਹਨਾਂ ਲੱਗ ਜਾਵੇ, ਬਾਅਦ ਵਿੱਚ ਉਹਨਾਂ ਚੀਜ਼ਾਂ ਦਾ ਕੀ ਪਤਾ ਲੱਗਣਾ ਜਿਹੜੀਆਂ ਕਹਿ ਕੇ ਵਰਤਾਈਆਂ ਗਈਆਂ, ਜੋ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਰਤਾਈਆਂ, ਪਤਾ ਤਾਂ ਉਹ ਉਹਨਾਂ ਦਾ ਵੀ ਨਹੀਂ ਲੱਗਣ ਦਿੰਦੇ। ਸਵਾਲ ਇੱਥੇ ਇਹ ਮੁੱਕਦਾ ਹੈ ਕਿ ਇਸ ਤਰੀਕੇ ਨਾਲ ਸਭ ਕੁਝ ਹੈ ਕੀਤਾ ਗਿਆ ਕਿ ਉਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੇ ਕੁਛ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰਨ ਵਾਲੇ ਪਾਸੇ ਜਾਂਦੇ ਵੀ ਹੋ, ਪਰ ਫਿਰ ਵੀ ਤੁਸੀਂ ਉਹਦੇ ਵਿੱਚ ਸਫਲ ਨਹੀਂ ਹੋ ਸਕਦੇ। ਮੈਂ ਥੋੜ੍ਹੀ ਜਿਹੀ ਗੱਲ ਇਸ ਗੱਲ ਨਾਲ ਹੋਰ ਜੋੜ ਦੇਵਾਂ
ਜੀ।
ਆਮ ਆਦਮੀ ਦੀ ਅਸੀਂ ਗੱਲ ਕਿਉਂ ਕਰੀਏ, ਇੱਕ ਅਸੀਂ ਆਮ ਇਨਸਾਨ ਦੀ ਗੱਲ ਕਿਉਂ ਕਰੀਏ, ਅਸੀਂ ਇਸ ਇਲੈਕਸ਼ਨ ਦੀ ਗੱਲ ਕਰੀਏ ਕਿ ਇਕਜੁੱਟ ਤਾਂ ਇਸ ਕਦਰ ਹੋ ਜਾਂਦੇ ਨੇ ਪਾਰਟੀਆਂ ਵਾਲੇ ਕਿ ਇਸ ਵਾਰੀ ਜਾਪਦਾ ਕਿ ਆਮ ਆਦਮੀ ਪਾਰਟੀ ਇੱਕ ਸਟੈਪ ਵੱਡਾ ਚੱਕ ਰਹੀ ਹੈ। ਤਾਂ ਇਸ ਚੀਜ਼ ਨੂੰ ਕੁਚਲਣ ਦੇ ਲਈ ਜੋ ਦੋ ਵੱਡੀਆਂ ਪਾਰਟੀਆਂ ਨੇ, ਚਾਹੇ ਉਹ ਗੱਲ ਕਰੀਏ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਗੱਲ ਕਰੀਏ ਕਾਂਗਰਸ ਦੀ, ਉਹ ਇੱਕ ਹੋਣ ਨੂੰ ਤਿਆਰ ਨਹੀਂ ਕਿ ਅਸੀਂ ਇੱਕ ਹੋ ਜਾਈਏ ਕਿ ਆਮ ਆਦਮੀ ਪਾਰਟੀ ਅੱਗੇ ਨਾ ਆ ਜਾਵੇ। ਇੱਥੇ ਦਾ ਜੇਕਰ ਕੋਈ ਪਾਰਟੀ ਵੀ ਅੱਗੇ ਆਉਂਦੀ ਹੈ, ਪੰਜਾਬ ਵਿੱਚ ਤੀਜੀ ਧਿਰ ਵੀ ਅੱਗੇ ਆਉਂਦੀ ਹੈ, ਤਾਂ ਉਹਨੂੰ ਵੀ ਸਿਰ ਚੱਕਣ ਤੋਂ ਰੋਕਿਆ ਜਾਂਦਾ। ਅਸੀਂ ਪਿੱਛੇ ਜਾ ਕੇ ਦੇਖੋ, ਅਸੀਂ ਪਿੱਛੇ ਜਾ ਕੇ ਦੇਖੋ ਜਦੋਂ ਰਾਮੂਵਾਲੀਆ ਸਾਹਿਬ ਨੇ ਪਾਰਟੀ ਬਣਾਈ, ਉਹਨਾਂ ਨੇ ਕੋਸ਼ਿਸ਼ ਕੀਤੀ ਸਿਰ ਚੱਕਣ ਦੀ, ਨਹੀਂ ਚੱਕਣ ਦਿੱਤਾ ਗਿਆ ਕਿਉਂਕਿ ਨਹੀਂ ਪੈਰ ਲੱਗਣ ਦਿੱਤੇ ਜਾਂਦੇ। ਫਿਰ ਅਸੀਂ ਗੱਲ ਕਰੀਏ ਸਿਮਰਜੀਤ ਸਿੰਘ ਮਾਨ ਦੀ, ਮਾਨ ਸਾਹਿਬ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਹੀ ਮੰਨ ਕੇ ਚੱਲੋ, ਉਹ ਲਗਾਤਾਰ ਜੱਦੋਜਹਿਦ ਕਰ ਰਹੇ ਨੇ। ਇਸ ਵਾਰੀ ਵੀ ਅੰਮ੍ਰਿਤਪੁਰ ਤੋਂ ਆਪਣੀ ਜਿਹੜੀ ਚੋਣ ਹੈ ਉਹ ਲੜ ਰਹੇ ਨੇ, ਦੀਪ ਸਿੱਧੂ ਉਹਨਾਂ ਦੀ ਕੰਬੇਨ ਕਰ ਰਹੇ ਸੀ, ਹੁਣ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਉਹਨਾਂ ਦੇ ਨਾਲ ਹੁੰਦੇ ਨੇ। ਸੋਨੀਆ ਮਾਨ ਦਾ ਜ਼ਿਕਰ ਅਸੀਂ ਵਿਸ਼ੇਸ਼ ਤੌਰ 'ਤੇ ਕਰ ਸਕਦੇ ਹਾਂ, ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਉੱਠਣ ਦਿੱਤਾ ਗਿਆ। ਲੋਕ ਇਨਸਾਫ਼ ਪਾਰਟੀ ਬਣਾਈ ਗਈ ਸੀਗੀ, ਉਹਨਾਂ ਨੂੰ ਆਪਣਾ ਸਿਰ ਨਹੀਂ ਚੱਕਣ ਦਿੱਤਾ ਗਿਆ। ਪਤੰਗ ਪਾਰਟੀ ਇੱਕ ਵੱਖਰੇ ਤੌਰ 'ਤੇ ਨਿਕਲ ਕੇ ਆਈ ਸੀ, ਉਹਨਾਂ ਨੂੰ ਸਿਰ ਚੱਕਣ ਨਹੀਂ ਦਿੱਤਾ ਗਿਆ। ਉਹਨਾਂ ਨੇ ਸਿਰ ਚੱਕਿਆ ਨਹੀਂ, ਉਹ ਸਿਰ ਚੱਕਣਾ ਨਹੀਂ ਚਾਹੁੰਦੇ ਸੀ, ਜਾਂ ਉਹ ਕਿਸੇ ਹੋਰ ਦਾ ਸਿਰ ਵੱਡਾ ਕਰਨਾ ਚਾਹੁੰਦੇ ਸੀ। ਚਲੋ ਖੈਰ ਇਹ ਉਹਨਾਂ ਦਾ ਮਸਲਾ ਸੀ, ਇੱਕ ਇਸ ਤਰੀਕੇ ਦੀ ਸਮੀਕਰਨ ਵੀ ਬਣੇ। ਅਸੀਂ ਜੋ ਆਮ ਆਦਮੀ ਦੀ ਗੱਲ ਕਰਦੇ ਹਾਂ ਕਿ ਕੋਈ ਆਮ ਆਦਮੀ ਸਿਰ ਚੱਕੇ, ਉਹ ਅਦਾਲਤਾਂ ਵਿੱਚ ਆਪਣੀ ਗੱਲ ਨੂੰ ਰੱਖ ਸਕੇ, ਉਹਨੂੰ ਪ੍ਰੂਫ ਕਰ ਸਕੇ, ਉਹ ਬਹੁਤ ਹੀ ਛੋਟੀ ਗੱਲ ਹੈ। ਇਸ ਤੋਂ ਵੱਡੀ ਗੱਲ ਇਹ ਹੈ ਜਦੋਂ ਇਕੱਠੀਆਂ ਹੋ ਕੇ ਪਾਰਟੀਆਂ ਸਿਰ ਚੱਕਦੀਆਂ ਨੇ, ਉਹਨਾਂ ਨੂੰ ਵੀ ਰੋਕਿਆ ਜਾਂਦਾ। ਲੇਟੈਸਟ ਉਦਾਹਰਣ ਲੈ ਲਓ, ਲੇਟੈਸਟ ਉਦਾਹਰਣ ਲੈ ਲਓ ਕਿਸਾਨੀ ਮੁੱਦੇ ਦੀ। ਕਿਸਾਨੀ ਮੁੱਦਾ ਜਦੋਂ ਚੱਕਿਆ ਗਿਆ ਤਾਂ ਇਹਨੂੰ ਖਾਲਿਸਤਾਨ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਅੱਤਵਾਦੀਆਂ ਵਾਲੇ, ਵੱਖਵਾਦੀਆਂ ਵਾਲੇ ਖਾੜਕੂ ਵਾਲੀਆਂ ਤਸ਼ਬੀਹਾਂ ਦੇ ਦਿਓ, ਉਹਦੇ ਨਾਲ ਕੀ ਹੋਣਗੇ ਕਿ ਜਿਸ ਇਹ ਟਰੈਕ ਤੇ ਜਾ ਰਹੇ ਨੇ, ਜਿਸ ਐਂਗਲ 'ਚ ਜਾ ਰਹੇ ਨੇ, ਉਹ ਇਹਨਾਂ ਤੋਂ ਐਂਗਲ ਹੀ ਖੋਲੋ। ਇਹ ਗੱਲ ਕਰਦੇ ਨੇ ਆਰਥਿਕਤਾ ਦੀ, ਆਪਾਂ ਇਹਦੇ ਵਿੱਚ ਧਰਮ ਵਾਲਾ ਜਿਹੜਾ ਕਿੱਲਾ ਹੈ ਉਹ ਖੜਾ ਕਰ ਦਿਓ ਤੇ ਟਰੈਕ ਚੇਂਜ ਹੋ ਜੂਗਾ ਤੇ ਗੱਲ ਪੂਰੀ ਨਹੀਂ ਕਰ ਸਕਣਗੇ। ਚਾਹੇ ਕਿਸਾਨ ਦ੍ਰਿੜ ਰਹੇ, ਉਹਨਾਂ ਨੂੰ ਬਹੁਤ ਕੁਛ ਉਹਨਾਂ 'ਤੇ ਕੀਤਾ ਗਿਆ, ਪਰ ਨਹੀਂ, ਉਹਨਾਂ ਨੇ ਆਪਣਾ ਸਿਰਕ ਨਹੀਂ ਛੱਡਿਆ, ਉਹਨਾਂ ਨੇ ਆਪਣਾ ਨਿਸ਼ਾਨਾ ਨਹੀਂ ਛੱਡਿਆ ਤੇ ਉਹ ਸਫਲ ਹੋਏ। ਬਹੁਤ ਸਾਰੇ ਧਰਨੇ, ਬਹੁਤ ਸਾਰੇ ਰੋਸ ਇਸੇ ਤਰੀਕੇ ਨਾਲ ਖਿਲਾਰ ਦਿੱਤੇ ਜਾਂਦੇ ਨੇ। ਪਿਛਲੇ ਦਿਨੀ ਮੈਂ ਇੱਕ ਹੋਰ ਜ਼ਿਕਰ ਕਰ ਦੇਵਾਂ ਚੱਲਦੀ ਗੱਲ ਵਿੱਚ। ਪਿਛਲੇ ਦਿਨੀ ਚੰਡੀਗੜ੍ਹ ਦੀ ਅਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਬਿਜਲੀ ਗੁੱਲ ਹੋ ਗਈ ਸੀ, ਬਲੈਕਆਊਟ ਹੋ ਗਿਆ ਸੀ, ਬਿਜਲੀ ਬੋਰਡ ਜਿਹੜਾ ਉਹਦਾ ਪ੍ਰਾਈਵੇਟ ਕਰਨ ਦੀ ਗੱਲ ਅਸੀਂ ਬੜੇ ਜ਼ੋਰ ਸ਼ੋਰ ਨਾਲ ਆਪਣੇ ਇਸ ਮੀਡੀਆ ਤੋਂ ਚੱਕੀ ਸੀ, ਕਿਸ ਤਰੀਕੇ ਨਾਲ ਚਾਹੇ ਬਾਅਦ ਵਿੱਚ ਉਹ ਹੜਤਾਲ ਵਾਪਸ ਲੈ ਲਈ ਤੇ ਸਮਝੌਤਾ ਵੀ ਹੋ ਗਿਆ ਸੀ। ਅੱਜ ਉੱਥੇ ਕਈ ਮੁਲਾਜ਼ਮ ਮੁਲਤਵ ਕਰ ਦਿੱਤੇ ਗਏ, ਡਿਸਮਿਸ ਕਰ ਦਿੱਤੇ ਗਏ। ਅਸਲ ਵਿੱਚ ਕਿਹਾ ਕੁਝ ਹੋਰ ਜਾਂਦਾ ਹੈ, ਪਰ ਕੜੀ ਕੀ ਹੈ? ਕੜੀ ਹੈਗੀ ਹੈ ਵੀ ਤੁਸੀਂ 17 ਸੈਕਟਰ ਦੇ ਵਿੱਚ ਇੱਕਮੁੱਠਤਾ ਕਿਉਂ ਵਿਖਾਈ? ਤੁਸੀਂ ਧਰਨਾ ਕਿਉਂ ਦਿੱਤਾ? ਕੰਟਰੈਕਟ ਵਾਲੇ ਬੜੇ ਲੋਕ ਉੱਥੋਂ ਕੱਢੇ ਗਏ ਨੇ, ਬੜਿਆਂ ਦੀ ਤਿਆਰੀ ਹੈ, ਬੜਿਆਂ ਨੂੰ ਨੋਟਿਸ ਦੇ ਦਿੱਤਾ ਹੈ, ਕਾਹਦੇ ਖਾਤਰ? ਏਕਤਾ ਕਿਉਂ ਬਣੀ? ਏਕਤਾ ਕਿਉਂ ਬਣੀ? ਜੇ ਏਕਤਾ ਬਣੀ ਤਾਂ ਇਹ ਸਮੱਸਿਆ ਆਈ। ਬਹਾਨਾ ਕੀ ਬਣਾਇਆ ਜਾ ਰਿਹਾ? ਬਹਾਨਾ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਉਸ ਵੇਲੇ ਬਲੈਕਆਊਟ ਹੋਣ ਵਿੱਚ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ, ਜੇ ਤੁਸੀਂ ਹੜਤਾਲ ਤੇ ਜਾਣਾ ਸੀ, ਤੁਸੀਂ ਨੋਟਸ ਦੇਣਾ ਸੀ, ਤੁਸੀਂ ਬਦਲਵੇਂ ਪ੍ਰਬੰਧ ਦੇਣੇ ਸੀ, ਇਹ ਸਭ ਕੁਝ ਵਰਤਿਆ ਗਿਆ। ਪਰ ਮਸਲਾ ਮੁੱਕਦਾ ਉੱਥੇ ਹੀ ਆ ਕੇ ਕਿ ਸਿਰ ਨਾ ਚੱਕਣ ਦਿੱਤਾ ਜਾਵੇ, ਏਕਤਾ ਨਾ ਬਣਾਈ ਜਾ ਸਕੇ, ਇੱਕ ਆਮ ਬੰਦਾ ਆਪਣੀ ਗੱਲ ਨਾ ਰੱਖ ਸਕੇ। ਜਦੋਂ ਇਹ ਗੱਲ ਮੋਲਡ ਕਰਕੇ ਪੇਸ਼ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਕਿਸੇ ਹੋਰ ਦੀ ਵੱਸ ਦੀ ਗੱਲ ਨਹੀਂ ਰਹਿੰਦੀ। ਜੀ
ਜੀ, ਤੁਸੀਂ ਇੱਕ ਮਿੰਟ ਲਾਈਨ ਆਪਣੀ ਹੋਲਡ 'ਤੇ ਰੱਖਣਾ, ਮੈਂ ਸਪੋਂਸਰ ਵੀਨਾ ਭੈਣਾ ਧੰਨਵਾਦ ਕਰਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਟਰੈਕਿੰਗ ਟੂਡੇ ਰੇਡੀਓ ਅਤੇ ਵਿਰਾਸਤ ਰੇਡੀਓ ਅਤੇ ਵਿਰਾਸਤ TV ਅਤੇ ਟਰੈਕਿੰਗ ਟੂਡੇ TV ਤੁਸੀਂ ਦੇਖਿਆ ਕਰੋ, ਸਟ੍ਰੀਮਿੰਗ ਡਿਵਾਈਸ 'ਤੇ ਚੱਲਦੀ ਹੈਗੀ, ਹਰ ਇੱਕ ਡਿਵਾਈਸ 'ਤੇ ਚੱਲਦੀ ਹੈ, ਐਪ ਹੈਗੀ ਸਾਡੀ, ਡਾਊਨਲੋਡ ਕਰਕੇ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। ਟਰੈਕਿੰਗ ਟੂਡੇ TV ਦੀ ਐਪ ਡਾਊਨਲੋਡ ਕਰ ਲੈਣੀ ਹੈ। ਮਾਲਵਾ ਬਿਲਡਿੰਗ ਵਾਲਾ ਆਪਾਂ ਨੂੰ ਸਪੋਂਸਰ ਕੀਤਾ, 180 ਐਡਵਾਂਸ ਬੁਲਵਰਡ 'ਤੇ ਹਨ, ਮਿਗ ਅਤੇ ਗਲੂਮਨੋ ਬਿਲਡਿੰਗ ਲੋਡ ਪੈ ਜਾਵੇ, ਮਾਲਵਾ ਬਿਲਡਿੰਗ 905-453-6006। ਇਨਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਲਾਈਫ ਕ੍ਰਿਟੀਕਲ ਡਿਸੇਬਿਲਟੀ ਇਨਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ insurancebazaar.ca 'ਤੇ ਚੈੱਕ ਕਰ ਲੈਣਾ, ਜਾਂ ਸਾਡੇ ਨਾਲ 416-451-2222 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਰਲਡ ਵਾਈਡ ਕੈਰੀਅਰ ਦੇ ਵੱਖ ਵੱਖ ਏਰੀਆ ਦੇ ਵਿੱਚ ਵੱਡੇ ਵੱਡੇ ਯਾਰਡ ਹਨ, ਕਿੱਥੋਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਡਰਾਈਵਰ ਤੌਰ 'ਤੇ, ਓਨਰ ਆਪਰੇਟਰ ਤੌਰ 'ਤੇ, ਤੁਸੀਂ ਵਰਲਡ ਵਾਈਡ ਕੈਰੀਅਰ 'ਤੇ ਸੰਪਰਕ ਕਰਨਾ, ਕਾਫੀ ਸਾਰੇ ਇਹਨਾਂ ਨੂੰ ਡਰਾਈਵਰ ਚਾਹੀਦੇ ਆ। 416-213-1334, ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਮਨਜੀਤ ਕੌਰ ਚੀਮਾ ਜੀ ਰੀਮੈਕਸ ਗੋਲਡ ਨਾਲ ਕੰਮ ਕਰਦੇ ਅਤੇ ਨਾਲ ਚਾਂਜੀ ਸਤੰਬਰ ਜੀ ਰੀਮੈਕਸ ਗੋਲਡ ਨਾਲ ਕੰਮ ਕਰਦੇ, 416-270-6925। ਅਤੇ ਮੋਹਨ ਢਾਬਾ ਮਹਿੰਦਰਵਾਲ ਧੀਰੇ ਸਾਹਿਬ ਦਾ ਢਾਬਾ ਬੋਲਟਨ ਵਿੱਚ ਆ, ਖੁੱਲ੍ਹ ਗਿਆ ਹੈਗਾ, ਹੁਣ ਵੀ ਖੁੱਲ੍ਹਾ ਆ, ਕਾਫੀ ਦੇਰ ਦਾ ਖੁੱਲ੍ਹਾ ਹੋਇਆ ਇਹ ਨਵੀਂ ਜਗ੍ਹਾ, ਅਤੇ ਪਹਿਲਾਂ ਟਰੱਕ 'ਤੇ ਸ਼ੁਰੂ ਕੀਤਾ ਸੀਗਾ। ਸੋ ਤੁਸੀਂ ਕਾਲ ਕਰਕੇ ਤੁਸੀਂ ਕੇਟਰਿੰਗ ਕਰਵਾ ਸਕਦੇ ਹੋ, ਬੈਠ ਕੇ ਭੋਜਨ ਛਕ ਸਕਦੇ ਹੋ, ਅਤੇ ਤੁਸੀਂ ਡਾਈਨ ਇਨ ਔਰ ਟੇਕ ਆਊਟ ਵੈਜ ਨੌਨ ਵੈਜ ਛਕਣਾ ਹੋਵੇ, 416-450-9990 'ਤੇ ਟਿਫਨ ਸਰਵਿਸ ਚਾਹੀਦੀ ਆ, ਸਬਜ਼ੀ ਫਰੈਸ਼ ਬਣਾ ਕੇ ਦਿੰਦੇ, ਦੱਸ ਦਿਓ ਜਿਹੜੀ ਕਿਹੜੀ ਚਾਹੀਦੀ ਆ, ਉਹੀ 2 ਘੰਟੇ ਪਹਿਲਾਂ ਦੱਸ ਦੂੰਗੀ ਅਤੇ ਰਾਈਟ ਵੇ ਉਹੀ ਬਣਾ ਕੇ ਦਿੰਦੇ ਆ ਸਬਜ਼ੀ, 416-450-9990 ਦੇ ਗੱਲਬਾਤ ਕਹਿਣੀਆਂ, ਨਾਨ ਲੈਣਾ, ਰੋਟੀਆਂ ਲੈਣੀਆਂ, ਤਵਾ ਰੋਟੀ ਲੈਣੀਆਂ। ਸੋ ਟਿਫਨ ਸਰਵਿਸ ਉਸ ਹਿਸਾਬ ਨਾਲ ਪੇਸ਼ ਕਰਦੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ। ਸੋ ਬਣਿਆ ਬਣਾਇਆ ਭੋਜਨ ਤੁਹਾਡੇ ਘਰ ਪਹੁੰਚ ਜਾਂਦਾ ਆ, ਕੇਟਰਿੰਗ ਕਰਵਾਉਣੀ ਚਾਹੁੰਦੇ ਹੋ ਕਰਵਾ ਸਕਦੇ ਹੋ। ਮਹਿੰਦਰਪਾਲ ਧੀਰੀ ਦਾ ਮੋਹਨ ਢਾਬਾ, 416-450-9990 ਫੋਨ ਨੰਬਰ ਆ। ਇੰਸ਼ੋਰੈਂਸ ਕਾਰਾਂ ਦੀ, ਟਰੱਕਾਂ ਦੀ ਕਰਵਾਉਣੀ ਚਾਹੁੰਦੇ ਹੋ ਤਾਂ ਧਰਮਿੰਦਰ ਬਰਾੜ ਦਾ ਨੰਬਰ ਦੇ ਦਿੰਦਾ, 905-915-5133। ਫੋਨ ਨੰਬਰ ਆ, ਧਰਮਿੰਦਰ ਬਰਾੜ ਦਾ ਨੰਬਰ ਹੈਗਾ ਆ। ਤੁਸੀਂ ਟਰੱਕ ਜਾਂ ਕਾਰ ਦੀ ਇੰਸ਼ੋਰੈਂਸ ਦਾ ਰੇਟ ਵੀ ਪਤਾ ਕਰਨਾ, ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਹਨ, 905-915-5133। ਅਤੇ ਇੰਡੀਅਨ ਪੰਜਾਬੀ ਬਾਜ਼ਾਰ, ਗਰੋਸਰੀ ਦੀ ਸ਼ੋਪਿੰਗ ਕਰਨਾ ਚਾਹੁੰਦੇ ਹੋ, ਫਾਦਰ ਟੋਬਨ ਅਤੇ ਟੋਬਨ ਰੋਡ 'ਤੇ ਹਨ। ਗਰੋਸਰੀ ਫਰੈਸ਼ ਪ੍ਰੋਡਿਊਸ ਮਿਲਦਾ, ਮੀਟ ਸ਼ੋਪ ਵੱਖਰੀ ਹੈਗੀ ਆ, ਸਵੀਟ ਸ਼ੋਪ ਵੀ ਹੈਗੀ ਆ, ਟਿਫਨ ਸਰਵਿਸ ਚਾਹੀਦੀ ਉਹ ਵੀ ਤੁਸੀਂ ਲੈ ਸਕਦੇ ਹੋ। ਖਾਣਾ ਐਕਸਪ੍ਰੈਸ ਬਹੁਤ ਵਧੀਆ ਰੈਸਟੋਰੈਂਟ ਇਨਸਾਈਡ ਟੇਕ ਆਊਟ ਵਾਸਤੇ, ਅਤੇ ਨਾਲ ਦੀ ਨਾਲ ਤੁਸੀਂ ਫਰੈਸ਼ ਪ੍ਰੋਡਿਊਸ ਅਤੇ ਗਰੋਸਰੀ ਸ਼ੋਪਿੰਗ ਕਰਨਾ ਚਾਹੁੰਦੇ ਹੋ ਵਧੀਆ ਪ੍ਰਾਈਸਿਸ 'ਤੇ ਤਾਂ ਪਹੁੰਚੋ ਇੰਡੀਅਨ ਪੰਜਾਬੀ ਬਾਜ਼ਾਰ 'ਤੇ, ਫਾਦਰ ਟੋਬਰਾਂ 'ਤੇ ਟੋਬਰਾਂ 'ਤੇ। ਟਰੱਕ ਸਿੱਖਣਾ ਚਾਹੁੰਦੇ ਹੋ, ਟਰੱਕ ਬੱਸ ਫੋਰ ਕਲਿਫਟ ਰੀਚ ਟਰੱਕ ਦਾ ਲਾਈਸੈਂਸ ਲੈਣਾ ਚਾਹੁੰਦੇ ਹੋ, ਗ੍ਰੇਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਆ, 416-745-1700। ਅਤੇ ਓਲੰਪਿਕ ਟੋਏ ਨੂੰ AZ ਅਤੇ DZ ਫਲੈਟ ਬੈਡ ਵਾਸਤੇ ਡਰਾਈਵਰਸ ਚਾਹੀਦੇ ਹਨ, 416-999-6957। ਓਲੰਪਿਕ ਟੋਏ ਵਾਲੇ ਨੂੰ ਡਰਾਈਵਰ ਚਾਹੀਦੇ ਹਨ, ਤੁਸੀਂ ਸਾਊਥ ਨੂੰ ਜਾਣਾ, ਬਾਰਡਰ ਕ੍ਰੋਸ ਕਰਨਾ ਜਾਂ ਲੋਕਲੀ ਕੰਮ ਕਰਨਾ, 416-999-6957। ਅਤੇ ਮਧਾਣੀ ਵਾਲਿਆਂ ਦਾ ਗਰਾਸ ਫੈਟ ਕਾਓ ਤੋਂ ਬਣਦਾ ਦੇਸੀ ਘਿਓ ਵੱਖ ਵੱਖ ਸਟੋਰਾਂ 'ਤੇ ਪਿਆ, ਪ੍ਰੀਮੀਅਮ ਕੁਆਲਿਟੀ ਦੇ ਪ੍ਰੋਡਕਟਸ ਹਨ ਮਧਾਣੀ ਵਾਲਿਆਂ ਦੇ। ਦਹੀਂ ਵੀ ਮਿਲਦਾ, ਯੋਗਰਟ ਵੀ ਮਿਲਦਾ ਮਧਾਣੀ ਵਾਲਿਆਂ ਦਾ, 905-495-3842। ਅਤੇ ਗ੍ਰੀਨਵੇ ਕੈਰੀਅਰਸ ਨੂੰ ਓਨਰ ਆਪਰੇਟਰ ਚਾਹੀਦੇ ਹਨ, ਗ੍ਰੀਨਵੇ ਕੈਰੀਅਰਸ 905-461-3748 ਫੋਨ ਨੰਬਰ ਆ। ਅਤੇ Draker.com ਆ, ਇਹਨਾਂ ਨੂੰ ਬਹੁਤ ਸਾਰੇ ਡਰਾਈਵਰ ਚਾਹੀਦੇ ਆ। ਆਵਰਲੀ ਵੇਜਸ ਮਿਲਦੇ ਆ, 437-242-3158, 4372422-3158 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਸੋਨਾ ਖਰੀਦਣਾ ਚਾਹੁੰਦੇ ਹੋ ਵੱਖੇ ਵੱਖੇ